अंध लखें बदरो सुने जो काल कृपा कर टंडौत बंदन अनुकबार सर्व कला सुमरथ दोलन पे राख प्रभु नानक दे करहत।
सतनाम श्री वाहे गुरु साहब जीओ गौड़ी बरागण महला चौथा। हमरे मन चित हर आस नित क्यों देखा हर दर्श तुम्हारा जिन प्रीत लाई सो जानता हमरे मन चित हर बहुत प्यारा हों कुरबानी गुरे अपने जिन बिछड़िया मेलिया मेरा सिरजन हारा मेरे राम हम पापी शरण परे हर द्वार मत निर्गुण हम मिला कबहू अपनी कृपा तार।
वाहिगुरु जी का खालसा वाहिगुरु जी की फतेह। परम सत्कार योग चवर श्रद्धा तखत दे मालक सतगुरु पातशाह जी दी पावन हजूरी अंदर साजी नवाजी गुरु खालसा सतसंग जीओ सतगुरु पातशाह जी दी पावन हजूरी अंदर सज कर गुरमुख प्यारियां दी रसना तों कीर्तन दा आनंद माणिया है। आओ गुरबाणी विचार नाल जुड़िए एक बार सारे रसना पवित्र करिए कहो गज के सतनाम। हां जी
गौड़ी बरागण महला चौथा। हमरे मन चित हर आस नित
सतगुरु गरीब नवाज चौथे पातशाह गुरु रामदास साहब जी। गौड़ी बैरागण जाति दी गौड़ी राग विच फरमाउंदे हन हमरे मन चित हर आस नित। हे अकाल पुरख वाहिगुरु साडे मन विच साडे चित विच नेता प्रति ए आस लगी हुई है
क्यों देखा हर दर्श तुम्हारा
के असी तुहाडे दर्शन किस तरह करिए दर्शन करने चाहते हाँ आप जी दे ओ क्यों किस तरह देखिए किस तरह करिए। चार प्रकार दे दर्शन हन चित्र दर्शन सुपन दर्शन सरवण दर्शन ते प्रतख दर्शन। प्रतख दर्शन श्री गुरु ग्रंथ साहिब जी दे जो आप कर रहे हां सारे। चित्र दर्शन गुरु साहिब दी फोटो दे दर्शन करने। सरवण दर्शन जो हुण आप जी कर रहे हो गुरु दे इतिहास नूं सुनना ही गुरु साहिब दे दर्शन हन। सुपन दर्शन सुपने विच सतगुरु पातशाह जी दे दर्शन होने। फिर प्रतख दर्शन धन गुरु नानक पातशाह गुरु गोबिंद सिंह साहिब जी भी बख्श सकदे ने। इस प्रकार जिज्ञासु मुख द्वारा सतगुरु पातशाह जी ने अपने दिल दी सिक अते प्यार प्रगट करदिया होया फरमाया है साडे मन विच साडे चित विच ये बहुत सिक लगी हुई है कि हे परमेश्वर हे प्रभु वाहिगुरु तुहाडे किस तरह दर्शन होन सानू।
जिन प्रीत लाई सो जानता
जिस वाहिगुरु अकाल पुरख ने सानू ए प्रीति लाउणा कीती है ओ परमेश्वर ही इस प्रीति नूं जान रहा है। केड़ी प्रीति ए दर्शना दी ओनू परमेश्वर ही जानदा होर कोई नहीं जान सकदा है। ओ वाहिगुरु अकाल पुरख ही जानदा है साडे दिल दे प्यार नूं ਜਿਸ ਉਸ ਪਰਮੇਸ਼ਰ ਨੇ ਅਥਵਾ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਪਿਆਰ ਸਾਡੇ ਤਾਂ ਹੀ ਲਾਉਣਾ ਕੀਤਾ ਹੈ।
ਹਮਰੇ ਮਨ ਚਿੱਤ ਹਰ ਬਹੁਤ ਪਿਆਰਾ,
ਸਾਡੇ ਮਨ ਤੇ ਚਿੱਤ ਦੇ ਵਿੱਚ ਉਹ ਬਹੁਤ ਪਿਆਰਾ ਲੱਗ ਰਿਹਾ ਹੈ। ਜਿਹੜਾ ਸਾਡੀ ਇਸ ਪ੍ਰੀਤੀ ਨੂੰ, ਇਸ ਸਿੱਖ ਨੂੰ ਜਾਣਦਾ ਹੈ, ਉਹ ਸਾਡੇ ਮਨ ਤੇ ਚਿੱਤ ਦੇ ਵਿੱਚ ਸਾਨੂੰ ਬਹੁਤ ਪਿਆਰਾ ਲੱਗਦਾ ਹੈ।
ਹਉ ਕੁਰਬਾਨੀ ਗੁਰ ਆਪਣੇ,
ਸੋ ਉਹ ਪ੍ਰਭੂ ਪਰਮੇਸ਼ਰ ਜਿਹੜਾ ਹੈ, ਉਸ ਦਾ ਜਿਹੜਾ ਪਿਆਰ ਹੈ, ਉਹ ਲਾਉਣ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ। ਸਤਿਗੁਰੂ ਸਾਹਿਬ ਜੀ ਨੇ ਲਾਉਣਾ ਕੀਤੀ ਹੈ, ਇਹ ਪਿਆਰ ਲਾਉਣਾ ਕੀਤਾ ਹੈ, ਇਹ ਜੋੜਨਾ ਕੀਤਾ ਹੈ। ਤੇ ਆਪੋ ਨਹੀਂ ਸੀ ਇਹ ਬਖਸ਼ਿਸ਼ ਹੋ ਸਕਦੀ, ਗੁਰੂ ਦੁਆਰਾ ਹੋਣੇ ਕਰਕੇ ਹੋਂ ਕੁਰਬਾਨੀ ਗੁਰੇ ਆਪਣੇ, ਮੈਂ ਆਪਣੇ ਸਤਿਗੁਰੂ ਗੁਰੂ ਸਾਹਿਬ ਜੀ ਤੋਂ, ਧੰਨ ਗੁਰੂ ਅਮਰਦਾਸ ਸਾਹਿਬ ਜੀ ਤੋਂ ਕੁਰਬਾਨ ਸਦਕੇ ਜਾਂਦਾ ਹਾਂ।
ਜਿਨ ਵਿਛੜਿਆ ਮਿਲਿਆ ਮੇਰਾ ਸਿਰਜਨ ਹਾਰਾ,
ਜਿਨ੍ਹਾਂ ਸਤਿਗੁਰਾਂ ਨੇ, ਜੋ ਮੈਂ ਵਿਛੜਿਆ ਹੋਇਆ ਸਾਂ ਜਿਸ ਆਪਣੇ ਪਤੀ ਮਾਲਕ ਪਰਮੇਸ਼ਰ ਤੋਂ, ਉਸ ਦੇ ਨਾਲ ਮਿਲਣਾ ਕੀਤਾ ਹੈ। ਸਿਰਜਣ ਹਾਰਾ, ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਜੋ ਪਰਮੇਸ਼ਰ ਹੈ, ਉਸ ਦੇ ਨਾਲ ਸਾਨੂੰ ਮਿਲਣਾ ਕੀਤਾ ਹੈ ਸਤਿਗੁਰੂ ਜੀ ਨੇ। ਇਸ ਕਰਕੇ ਅਸੀਂ ਸਤਿਗੁਰੂ ਜੀ ਤੋਂ ਕੁਰਬਾਨ ਜਾਂਦੇ ਹਾਂ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਐਸੇ ਸਤਿਗੁਰੂ ਜੀ ਤੋਂ ਬਲਿਹਾਰ ਸਦਕੇ ਜਾਈਏ।
ਮੇਰੇ ਰਾਮ ਹਮ ਪਾਪੀ ਸਰਣ ਪਰੇ ਹਰ ਦੁਆਰ,
ਹੇ ਮੇਰੇ ਰਾਮ ਪਰਮੇਸ਼ਰ, ਅਸੀਂ ਕਲਯੁਗੀ ਜੀਵ ਪਾਪੀ ਹਾਂ, ਪਾਪ ਕਰਮ ਕਰਨੇ ਕਰਕੇ ਸਾਥੋਂ ਪਾਪ ਹੋ ਜਾਂਦੇ ਨੇ, ਅਸੀਂ ਪਾਪ ਕਰ ਦਿੰਦੇ ਹਾਂ, ਪਾਪੀ ਹਾਂ, ਆਪ ਜੀ ਦੀ ਸਰਣ ਵਿੱਚ ਆਏ ਹਾਂ ਹਰ ਦੁਆਰ, ਹੇ ਹਰੀ ਤੇਰੇ ਦੁਆਰੇ ਤੇ ਆਏ ਹਾਂ। ਇਹ ਪਰਮੇਸ਼ਰ ਦਾ ਦਰ ਹੈ, ਸਤਿਗੁਰੂ ਪਾਤਸ਼ਾਹ ਜੀ ਦਾ ਦਰ ਹੈ ਸਤਸੰਗਤ। ਕਿਤਨੀ ਨਿਮਰਤਾ ਸਤਿਗੁਰੂ ਸੱਚੇ ਪਾਤਸ਼ਾਹ ਜਾਜ ਦੱਸ ਰਹੇ ਨੇ, ਤੇਰੇ ਦਰਵਾਜੇ ਤੇ ਆਏ ਹਾਂ, ਤੇਰੀ ਸਰਨ ਵਿੱਚ ਆਏ ਹਾਂ, ਪਾਪੀ ਹਾਂ, ਬਖਸ਼ ਲਵੋ। ਸਾਧ ਸੰਗਤ ਜੀ, ਇਹ ਪੰਕਤੀਆਂ ਗੁਰੂ ਸਾਹਿਬ ਜੀ ਜੋ ਸਾਨੂੰ ਦੱਸ ਰਹੇ ਹਨ, ਇਨ੍ਹਾਂ ਪੰਕਤੀਆਂ ਮੁਤਾਬਕ ਚੱਲਣੇ ਕਰਕੇ ਹੀ ਨਿਮਰਤਾ ਦੀ ਪ੍ਰਾਪਤੀ ਹੁੰਦੀ ਹੈ, ਔਰ ਬੜੀ ਕਮਾਲ ਤੇ ਅਸਚਰਜਤਾਈ ਦੀ ਪ੍ਰਾਪਤੀ ਹੋ ਰਹੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਇਤਨੀ ਨਿਮਰਤਾ ਜਣਾ ਰਹੇ, ਇਤਨੀ ਨਿਮਰਤਾ ਵਿਖਾ ਰਹੇ ਹਨ, ਇਹ ਬੰਦੇ ਤੂੰ ਵੀ ਸਮਝਣਾ ਕਰ।
ਮਤ ਨਿਰਗੁਣ ਹਮ ਮਿਲੈ
ਕਬਹੂੰ
ਕਬਹੂੰ,
ਹਾਂ ਮਤ ਨਿਰਗੁਣ, ਮਤ ਦਾ ਅਰਥ ਮਤਾਂ ਵੀ ਹੁੰਦਾ, ਨਹੀਂ ਵੀ ਹੁੰਦਾ, ਇੱਥੇ ਮਤ ਦਾ ਅਰਥ ਹੈ ਭਲਾ, ਭਲਾ ਸਾਨੂੰ ਨਿਗੁਣਿਆਂ ਨੂੰ ਉਹ ਪਰਮੇਸ਼ਰ ਮੇਲ ਲੈਣ। ਨਿਰਗੁਣ ਕੌਣ ਹੈ? ਇਹ ਜੀਵ। ਨਿਰਗੁਣ ਨਾਮ ਪਰਮੇਸ਼ਰ ਦਾ ਵੀ ਹੈ, ਉਹ ਅਰਥ ਇਉਂ ਕਰੀਦਾ ਹੈ, ਨਿਰਗੁਣ ਵਜੂਦ ਤੋਂ ਰਹਿਤ। ਜੇ ਜੀਵ ਤੇ ਅਰਥ ਲਾਉਣਾ ਤੇ ਫਿਰ ਬਣ ਜਾਂਦਾ ਸ਼ੁਭ ਗੁਣਾਂ ਤੋਂ ਨਿਰਰਹਿਤ। ਮਤ ਨਿਰਗੁਣ, ਭਲਾ ਗੁਣਾਂ ਤੋਂ ਰਹਿਤ ਹਮ ਅਸੀਂ, ਇਹ ਜੀਵਾਂ ਦੇ ਤਾਂ ਹੀ ਮੇਲਾ, ਉਹ ਪਰਮੇਸ਼ਰ ਕਿਤੇ ਸਾਨੂੰ ਮੇਲ ਲਵੇ।
ਆਪਣੀ ਕਿਰਪਾ ਧਾਰ,
ਸੋ ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਕਰਕੇ, ਆਪਣੀ ਬਖਸ਼ਿਸ਼ ਕਰਕੇ, ਕਬਹੂੰ ਕਿਤੇ ਉਹ ਸਾਨੂੰ ਮੇਲ ਲਵੇ, ਸਾਡੇ ਤੇ ਬਖਸ਼ਿਸ਼ ਕਰ ਦੇਵੇ। ਇਸੇ ਕਰਕੇ ਅਸੀਂ ਤੇਰੀ ਸ਼ਰਨ ਪਏ ਹਾਂ ਹੇ ਸਤਿਗੁਰੂ ਪਾਤਸ਼ਾਹ।
ਰਹਾਉ
ਵਿਸਰਾਮ ਲਾ ਕੇ ਮੇਰੇ ਸਾਹਿਬ ਜੀ ਫਰਮਾਉਂਦੇ ਹਨ,
ਹਮਰੇ ਅਵਗੁਣ ਬਹੁਤ ਬਹੁਤ ਹੈ।
ਇਹ ਸਤਿਗੁਰੂ ਜੀ, ਸਾਡੇ ਵਿੱਚ ਔਗੁਣ ਬਹੁਤ ਹਨ, ਥੋੜੇ ਨਹੀਂ ਬਹੁਤੇ ਹਨ, ਬਹੁਤ ਤੋਂ ਬਹੁਤ ਔਗਣ ਹਨ ਸਾਡੇ ਵਿੱਚ।
ਬਹੁ ਬਾਰ ਬਾਰ ਹਰ ਗਣਤ ਨ ਆਵੇ,
ਅਸੀਂ ਮੁੜ ਮੁੜ ਕੇ ਬਾਰ ਬਾਰ ਔਗਣ ਕਰਦੇ ਹਾਂ, ਉਹ ਜਮ੍ਹਾਂ ਹੁੰਦੇ ਜਾਂਦੇ ਨੇ, ਇਸ ਕਰਕੇ ਉਹਨਾਂ ਦੀ ਗਿਣਤੀ ਨਹੀਂ ਆਉਂਦੀ। ਬਹੁਤੇ ਔਗਣ ਹਨ ਇਹ ਸੱਚੇ ਪਾਤਸ਼ਾਹ ਸਾਡੇ ਵਿੱਚ, ਬਲਕਿ ਔਗਣਾਂ ਦੇ ਨਾਲ ਅਸੀਂ ਭਰੇ ਹੋਏ ਹਾਂ। ਅਗਿਆਨੀ ਕਲਯੁਗੀ ਜੀਵ ਔਗਣ ਕਰ ਦਿੰਦੇ ਹਾਂ, ਪਾਪ ਕਰ ਦਿੰਦੇ ਹਾਂ, ਪਾਪਾਂ ਕਰਕੇ ਭਰੇ ਪਏ ਹਾਂ। ਮੁੜ ਮੁੜ ਕੇ ਕਰਨੇ ਕਰਕੇ।
ਤੂੰ ਗੁਣਵੰਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲਹਿ ਹਰ ਭਾਵੈ।
ਇਹ ਪਰਮੇਸ਼ਰ ਇਸ ਕਰਕੇ ਇਤਨੇ ਇਹ ਔਗਣ ਹੋਣ ਕਰਕੇ ਗਣਤ ਨਾ ਆਵੈ, ਜਿਨ੍ਹਾਂ ਦੀ ਗਿਣਤੀ ਨਹੀਂ ਆਉਂਦੀ ਹੈ। ਜੇ ਤੁਸੀਂ ਕਿਰਪਾ ਕਰੋ ਬਖਸ਼ ਲਹੇ ਹਰ ਭਾਵੈ, ਹਰੀ ਪਰਮੇਸ਼ਰ ਤੈਨੂੰ ਭਾਵੇ ਤਾਂ ਤੂੰ ਬਖਸ਼ ਲਵੇਂ। ਦਿਆਲ ਹੇ ਦਇਆ ਦੇ ਕਾਰਜੇ ਹਰ ਹੇ ਹਰੀ ਪਰਮੇਸ਼ਰ, ਤੂੰ ਆਪ ਜੇ ਤੈਨੂੰ ਭਾ ਜਾਵੇ ਤੇ ਤੂੰ ਸਾਨੂੰ ਬਖਸ਼ ਲਵੇਂ, ਕਿਉਂਕਿ ਤੂੰ ਗੁਣਵੰਤਾ, ਤੂੰ ਗੁਣਾਂ ਵਾਲਾ ਜੋ ਹੋਇਓ। ਹਰ ਹਰ ਦਿਆਲ ਹੇ ਹਰੀ, ਤੂੰ ਦਿਆਲੂ ਹੈ, ਤੂੰ ਗੁਣਾਂ ਵਾਲਾ ਹੈ, ਇਸ ਕਰਕੇ ਤੇਰੀ ਸ਼ਰਨ ਆਏ ਹਾਂ। ਇਹ ਸਾਡੇ 'ਚ ਔਗਣ ਬਹੁਤ ਨੇ, ਗਿਣਤੀ ਨਹੀਂ ਕਿਤਨੇ ਕਨ, ਪਰ ਜੇ ਤੈਨੂੰ ਭਾਏ ਤੇ ਤੂੰ ਬਖਸ਼ ਸਕਦਾ ਹੈ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ, ਸਾਡੀ ਅਰਦਾਸ ਹੈ, ਜੇ ਤੂੰ ਗਣਕਾ ਪਾਪਣ ਨੂੰ ਬਖਸ਼ਿਆ ਸਾਨੂੰ ਵੀ ਬਖਸ਼ ਲਓ, ਜੇ ਤੁਸੀਂ ਅਜਾ ਮਲ ਨੂੰ ਬਖਸ਼ ਦਿੱਤਾ ਹੈ ਸਾਨੂੰ ਵੀ ਬਖਸ਼ ਲਓ, ਕਿਰਪਾ ਕਰੋ। ਜੇ ਤੁਸੀਂ ਦ੍ਰੋਪਦੀ ਦੀ ਲਾਜ ਰੱਖੀ ਹੈ, ਅੱਜ ਇਹ ਕਲਯੁਗ ਸਾਡੀਆਂ ਵੀ ਇੱਜ਼ਤਾਂ ਲਾ ਰਿਹਾ, ਅਰਦਾਸ ਕਰਿਆ ਕਰੋ। ਇਹ ਪ੍ਰਭੂ ਪਰਮੇਸ਼ਰ ਆਏ ਸੀ ਇੱਥੇ ਪੈਸੇ ਕਮਾਉਣ ਵਾਸਤੇ, ਪਰ ਸਾਡੀਆਂ ਲੜਕੀਆਂ, ਸਾਡੇ ਲੜਕੇ ਸਾਡੀ ਬੇਇੱਜ਼ਤੀ ਕਰਵਾਉਂਦੇ ਨੇ, ਇੱਜ਼ਤ ਲਾਈ ਜਾਂਦੇ ਨੇ। ਤੁਸੀਂ ਦ੍ਰੋਪਦੀ ਦੀ ਲੱਜਿਆ ਰੱਖੀ ਸੀ, ਇੱਜ਼ਤ ਰੱਖੀ ਸੀ, ਸਾਡੀ ਵੀ ਇੱਜ਼ਤ ਰੱਖੋ ਭਾਈ। ਅਰਦਾਸ ਕਰਿਆ ਕਰੋ, ਗੁਰੂ ਸਾਹਿਬ ਸਮਰੱਥ ਹਨ, ਬਖਸ਼ਿਸ਼ ਕਰਨਗੇ।
ਹਮ ਅਪਰਾਧੀ ਰਾਖੇ ਗੁਰ,
ਹਮ ਅਸੀਂ ਅਪਰਾਧੀ ਹਾਂ, ਪਾਪੀ ਹਾਂ, ਹੇ ਮੇਰੇ ਮਾਲਕ ਰਾਖੇ ਗੁਰਸੰਗਤੀ, ਤੁਹਾਡੀ ਗੁਰੂ ਦੀ ਸੰਗਤ, ਤੁਹਾਡੀ ਸਤਸੰਗਤ ਵਿੱਚ ਜੁੜੇ ਹਾਂ। ਸਾਨੂੰ ਇਹ ਵਿਸ਼ਵਾਸ ਜ਼ਰੂਰ ਹੈ ਕਿ ਸਾਨੂੰ ਪਾਪੀਆਂ ਨੂੰ ਤੂੰ ਆਪਣੀ ਸੰਗਤ ਵਿੱਚੋਂ ਇੱਜ਼ਤ ਮਾਣ ਦੇ ਕੇ ਰੱਖ ਲਵੇਂਗਾ।
ਉਪਦੇਸ਼ ਦਿਓ ਹਰ ਨਾਮ ਛਡਾਵਾ,
ਅਸੀਂ ਸੁਣਿਆ ਤੁਸੀਂ ਜਿਸ ਨੂੰ ਆਪਣਾ ਉਪਦੇਸ਼ ਦਿੱਤਾ, ਸਿੱਖਿਆ ਦਿੱਤੀ, ਉਸ ਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਉਹ ਛੁੱਟ ਗਿਆ ਇਹਨਾਂ ਪਾਪਾਂ ਤੋਂ। ਅਸੀਂ ਸੁਣਿਆ ਤੁਸੀਂ ਆਪਣੇ ਹੱਥੋਂ ਤੋਤਾ ਦੇ ਕੇ ਰਾਮ ਰਾਮ ਇਸ ਨੂੰ ਸਿਖਾ, ਇਹ ਸੁੰਦਰ ਸਿੱਖਿਆ ਦੇ ਕੇ, ਨਾਮ ਦੇ ਕਰਕੇ ਤੁਸੀਂ ਛੁਡਾ ਲਿਆ ਪਾਪਾਂ ਤੋਂ। ਅਸੀਂ ਅਪਰਾਧੀ ਹਾਂ, ਸਤਿਗੁਰੂ ਬਖਸ਼ਿਸ਼ ਕਰੋ, ਰਹਿਮਤ ਕਰੋ ਆਪਣਾ ਪਵਿੱਤਰ ਉਪਦੇਸ਼ ਦੇ ਕਰਕੇ, ਉਸ ਸਿੱਖਿਆ ਨੂੰ ਹਿਰਦੇ 'ਚ ਧਾਰਨ ਕਰ ਲਈਏ, ਨਾਮ ਜਪਣ ਦਾ ਚਾਓ ਲੱਗੇ, ਸਿੱਖ ਜਾਗੇ, ਕਿਉਂਕਿ ਸਾਨੂੰ ਇਹ ਗਿਆਨ ਹੋ ਗਿਆ ਸਤਸੰਗਤ ਦੇ ਵਿੱਚੋਂ ਹਰ ਨਾਮ ਛਡਾਵੈ। ਤੁਹਾਡਾ ਨਾਮ ਔਗਣਾਂ ਤੋਂ ਛੁਡਾ ਸਕਦਾ ਹੈ, ਪਾਪਾਂ ਤੋਂ ਛੁਡਾ ਸਕਦਾ ਹੈ, ਇਸ ਵਾਸਤੇ ਬਖਸ਼ਿਸ਼ ਕਿਰਪਾ ਕਰੋ ਜੀ।
ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ,
ਇਹ ਮੇਰੇ ਸਤਿਗੁਰੂ ਮੈਂ ਤੇਰੇ ਕਿਹੜੇ ਕਿਹੜੇ ਗੁਣ ਕਹਾਂ। ਤੁਹਾਡੇ ਵਿੱਚ ਗੁਣ ਇੱਕ ਹੋਵੇ ਤੇ ਤਾਂ ਕਹੀਏ ਨਾ, ਗੁਣ ਤੇ ਤੁਹਾਡੇ ਵਿੱਚ ਬੇਅੰਤ ਹਨ, ਬੜੇ ਗੁਣ ਨੇ ਤੁਹਾਡੇ ਅੰਦਰ, ਉਹ ਗੁਣ ਕਥਨ ਨਹੀਂ ਕੀਤੇ ਜਾ ਸਕਦੇ। ਜੇ ਕਥਨ ਕਰਨ ਲੱਗ ਪਈਏ ਤੇ ਅਖੀਰ ਇਹੋ ਕਹਿਣਾ ਪੈਂਦਾ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਜੇ ਪਾਇਕ ਕਵਣ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਹੀਐ। ਬੇਅੰਤ ਗੁਣ ਨੇ ਤੁਹਾਡੇ, ਉਹਨਾਂ ਗੁਣਾਂ ਦਾ ਕਥਨ ਨਹੀਂ ਕੀਤਾ ਜਾ ਸਕਦਾ। ਹਾਂ, ਅਸੀਂ ਸਿੰਪਲ ਮਾਤਰ ਤੇਰੇ ਕੀਤੇ ਹੋਏ ਪਰਉਪਕਾਰ, ਤੇਰੇ ਇਹਨਾਂ ਗੁਣਾਂ ਨੂੰ ਸੁਣ ਕੇ ਆਨੰਦ ਹੋ ਜਾਂਦੇ ਹਾਂ, ਪਰ ਤੇਰੇ ਗੁਣ ਸੰਪੂਰਨ ਤੌਰ ਤੇ ਨਹੀਂ ਕਹੇ ਜਾ ਸਕਦੇ। ਇਤਨੇ ਗੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਲਦਾਈ ਕੇ ਨਗਰ ਫੌਜਾਂ ਸਮੇਤ ਜਾ ਰਹੇ ਨੇ। ਭਾਈ ਬਿਧੀ ਚੰਦ ਵਰਗੇ ਯੋਧੇ ਸਨਦਬੱਧ ਨਾਲ ਹਨ। ਇੱਕ ਪਾਸੇ ਫੌਜ ਨੂੰ ਮਾਰ ਕੇ ਆਏ ਨੇ, ਦੂਜੇ ਪਾਸੇ ਅੱਗੋਂ ਫੌਜ ਹੋਰ ਆ ਰਹੀ ਹੈ, ਉਸ ਨਾਲ ਲੜਨ ਵਾਸਤੇ ਜਾ ਰਹੇ ਨੇ। ਅੱਗੋਂ ਸੱਪ ਆ ਗਿਆ, ਬੜਾ ਤਕੜਾ ਮੋਟਾ, ਗੁਰੂ ਸਾਹਿਬ ਦੇ ਸਾਹਮਣੇ ਸਨਮੁਖ ਆ ਰਿਹਾ ਸੀ। ਭਾਈ ਬਿਧੀ ਚੰਦ ਨੇ ਡਾਂਗ ਪਕੜੀ ਤੇ ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਆਗਿਆ ਦਿਓ ਤੇ ਮੈਂ ਇਸ ਸੱਪ ਦੀ ਸ਼ਰੀਫੇ ਦਿਆਂ। ਗੁਰੂ ਸਾਹਿਬ ਕਹਿਣ ਲੱਗੇ, ਨਾ, ਵੱਡੇ ਸਤਿਗੁਰੂ ਗੁਰਬਾਣੀ ਵਿੱਚ ਲਿਖ ਕੇ ਨੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ। ਵੱਡੇ ਸਤਿਗੁਰੂ ਲਿਖ ਕੇ ਨੇ, ਜੋ ਸਰਣ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਔਰ ਵੱਡੇ ਸਤਿਗੁਰੂ ਕਹਿ ਗਏ ਨੇ, ਧੰਨ ਗੁਰੂ ਰਾਮਦਾਸ ਸਾਹਿਬ ਜੀ 167 ਅੰਗ ਤੇ, ਜਬ ਗੁਰ ਬੋਲਣਾ ਤਬ ਬਿਸਮ ਹੋਏ ਜਾਵੈ, ਜਦੋਂ ਗੁਰੂ ਮੁਖ ਤੋਂ ਬੋਲਦਾ ਤੇ ਸੰਸਾਰ ਹੈਰਾਨ ਹੋ ਜਾਂਦਾ। ਕੀ ਬੋਲੇ ਨੇ, ਕੀ ਹੈਰਾਨਤਾਈ ਸ਼ਾਈ। ਬਿਧੀ ਚੰਦ ਇਸ ਨੂੰ ਸਰਨ ਆਉਣ ਦੇ, ਰੋਕ ਨਾ ਇਸ ਦੀ ਕਲਿਆਣ ਕਰ ਦਈਏ, ਸਰਨ ਆ ਗਿਆ। ਹੈਰਾਨੀ ਛਾ ਗਈ ਸਿੰਘਾਂ ਵਿੱਚ ਵੀ ਸੱਪ ਨੂੰ ਸਰਨ ਵਿੱਚ ਕਹਿੰਦੇ ਆਉਣ ਦਿਓ। ਇੱਥੇ ਤੇ ਬੰਦਾ ਬੰਦੇ ਨੂੰ ਸਰਨ ਨਹੀਂ ਦਿੰਦਾ, ਮਾਰਨ ਲਈ ਤੁਲਦਾ, ਤੇ ਸੱਪ ਨੂੰ ਵੀ ਸਰਨ ਮਿਲਦੀ ਆ ਬਈ, ਸੱਪ ਨੂੰ ਵੀ ਸਰਨ। ਆਇਆ ਨੇੜੇ, ਬਿਸਮ ਹੋਏ ਜਾਵੈ, ਗੁਰੂ ਦਾ ਬੋਲ, ਗੁਰੂ ਦੇ ਕੌਤਕ ਹੈਰਾਨ ਕਰਨ ਵਾਲੇ। ਸਤਿਗੁਰੂ ਪਾਤਸ਼ਾਹ ਨੇ ਜੋੜੇ ਵਿੱਚੋਂ ਸੱਜਾ ਚਰਨ ਚੱਕ ਕੱਢਿਆ ਤੇ ਇਸ ਸੱਪ ਦੀ ਸਰੀਰ ਵਿੱਚ ਲਾਇਆ ਤੇ ਸਰੀਰ ਫਟ ਗਿਆ ਇਸਦਾ। ਸਰੀਰ ਫਟਣ ਕਰਕੇ ਸਰੀਰ ਵਿੱਚੋਂ ਕੁਰਬਲ ਕੁਰਬਲ ਕਰਦੇ ਕੀੜੇ ਨਿਕਲੇ। ਇਹਦੀ ਜਿਹੜੀ ਰੂਹ ਸੀ ਉਹ ਇੱਕ ਮਨੁੱਖ ਦਾ ਰੂਪ ਧਾਰਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰ ਰਹੀ ਹੈ, ਧੰਨ ਹੋ ਸਤਿਗੁਰੂ, ਧੰਨ ਹੋ ਸਤਿਗੁਰੂ, ਭਲਾ ਕੀਤਾ। ਸਿੰਘ ਕਹਿਣ ਲੱਗੇ, ਪਾਤਸ਼ਾਹ ਇਹ ਕੌਣ ਹੈ? ਸਤਿਗੁਰੂ ਕਹਿੰਦੇ, ਪੁੱਛੋ ਤੁਹਾਨੂੰ ਹੀ ਦੱਸ ਦੇਵੇਗਾ। ਜਦੋਂ ਪੁੱਛਿਆ ਤੇ ਕਹਿਣ ਲੱਗਾ, ਮੈਂ ਬੜਾ ਮੋਟਾ ਤਾਜ਼ਾ ਸਾਧ ਸੀ, ਮੈਂ ਸਿਮਰਨ ਭਜਨ ਬੰਦਗੀ ਨਹੀਂ ਸੀ ਕਰਦਾ, ਮੈਂ ਪਖੰਡ ਕਰਕੇ ਲੋਕਾਂ ਨੂੰ ਲੁੱਟਿਆ ਕਰਦਾ ਸੀ। ਜਿਨ੍ਹਾਂ ਜਿਨ੍ਹਾਂ ਨੂੰ ਲੁੱਟਿਆ ਸੀ ਉਹਨਾਂ ਦਾ ਧਨ ਦੌਲਤ ਵਸਤਰ ਮਾਇਆ ਭੋਜਨ ਲੰਗਰ ਪਾਣੀ ਖਾਧੇ ਸੀ। ਜੇ ਤਾਂ ਮੈਂ ਸਿਮਰਨ ਕਰਦਾ ਮੇਰਾ ਵੀ ਭਲਾ ਹੋ ਜਾਂਦਾ, ਇਹ ਧਨ ਦੌਲਤ ਦੇਣ ਵਾਲਿਆਂ ਦਾ ਵੀ ਉਧਾਰ ਹੋ ਜਾਂਦਾ। ਨਾ ਮੈਂ ਸਿਮਰਨ ਕੀਤਾ, ਨਾ ਮੈਂ ਕਿਸੇ ਨੂੰ ਸਿੱਖਿਆ ਦਿੱਤੀ, ਮੈਂ ਨਹੀਂ ਸਿੱਖਿਆ ਕਿਸੇ ਨੂੰ ਦਿੱਤੀ, ਇਸ ਕਰਕੇ ਮੈਂ ਉਦੋਂ ਇਹਨਾਂ ਦਾ ਧਨ ਦੌਲਤ ਭੋਜਨ ਲੰਗਰ ਪਾਣੀ ਛਕਦਾ ਰਿਹਾ, ਨਾ ਮੈਂ ਆਪ ਮੁਕਤ ਹੋਇਆ ਨਾ ਇਹਨਾਂ ਨੂੰ ਕੀਤਾ। ਇਹ ਗੁਰਬਾਣੀ ਦਾ ਆਸ਼ਾ ਹੈ, ਜੈਸਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਰ। ਹੁਣ ਇਹ ਕੀੜੇ ਬਣ ਕੇ ਮੇਰਾ ਮਾਸ ਖਾ ਰਹੇ ਨੇ, ਮੈਂ ਇਹਨਾਂ ਦੇ ਲੰਗਰ ਪਾਣੀ ਛਕੇ ਸੀ, ਇਹ ਮਾਸ ਮੇਰਾ ਖਾ ਕੇ ਹਿਸਾਬ ਕਿਤਾਬ ਪੂਰਾ ਕਰ ਰਹੇ ਨੇ, ਤੁਸੀਂ ਕਿਰਪਾ ਕੀਤੀ ਹੁਣ ਮੁਕਤੀ ਬਖਸ਼ੀ। ਕਹੋ ਗੱਜ ਕੀ ਸਤਨਾ, ਤੇਰੇ ਕਿਹੜੇ ਕਿਹੜੇ ਗੁਣ ਕਹੀਏ, ਕੋਈ ਇੱਕ ਗੁਣ ਹੋਵੇ ਤਾਂ ਹੈ, ਬੇਅੰਤ ਗੁਣ ਨੇ ਆਪ ਜੀ ਦੇ ਵਿੱਚ। ਧੰਨ ਗੁਰੂ ਗਰੀਬ ਨਿਵਾਸ ਸਾਹਿਬ ਜੀ ਫਰਮਾਉਂਦੇ ਨੇ, ਹਾਂਜੀ ਫਿਰ ਪੜ੍ਹੋ ਪੰਕਤੀ।
ਜਬ ਗੁਰ ਬੋਲੇ ਤਬ ਬੈਸਮ ਹੋ ਜਾਏ,
ਜਦੋਂ ਸਤਿਗੁਰੂ ਪਾਤਸ਼ਾਹ ਜੀ ਬੋਲਦੇ ਨੇ ਤਾਂ ਉਹ ਸਤਿਗੁਰਾਂ ਦੇ ਬੋਲ ਨੂੰ ਸੁਣ ਕੇ ਬਿਸਮ ਬਿਸਮਾਦ ਹੋ ਜਾਈਦਾ, ਕਿਉਂਕਿ ਸਤਿਗੁਰਾਂ ਦਾ ਕੌਤਕ ਹੀ ਐਸਾ, ਸਤਿਗੁਰਾਂ ਦੇ ਕੌਸ ਫਿਰ ਸਮਾਧ ਕਰਨ ਵਾਲੇ ਨੂੰ। ਭਾਈ ਸੰਤੋਖ ਸਿੰਘ ਜੀ ਐਸਾ ਇੱਕ ਬਿਸਮਾਦੀ ਵਾਲਾ ਕੌਤਕ ਲਿਖਦੇ ਨੇ, ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਦੇ ਪਾਸ ਕੋਈ ਪਾਰਸ ਦੀ ਵੱਟੀ ਲਿਆਇਆ। ਪਾਰਸ ਇੱਕ ਪੱਥਰ ਦਾ ਟੁਕੜਾ ਹੈ ਪਰ ਉਸ ਵਿੱਚ ਗੁਣ ਬੜਾ ਤਕੜਾ, ਸੱਤ ਧਾਤਾਂ ਦੇ ਨਾਲ ਮਿਲ ਕੇ ਉਸ ਨੂੰ ਸੋਨਾ ਬਣਾ ਦਿੰਦਾ। ਉਹ ਸੱਤ ਧੋਤਾਂ ਸੋਨਾ ਬਣ ਜਾਂਦੀਆਂ ਨੇ, ਜਿਸ ਜਿਸ ਨਾਲ ਲਾਏ ਜੋ ਸੋਨਾ ਹੀ ਬਣ ਜਾਏਗਾ। ਗੁਰੂ ਸਾਹਿਬ ਨੇ ਉਹ ਪਾਰਸ ਲਿਆ ਤੇ ਸਤਲੁਜ ਵਿੱਚ ਸੁੱਟ ਦਿੱਤਾ। ਸਿੱਖ ਨੂੰ ਭਰਮ ਹੋ ਗਿਆ ਵੀ ਇਤਨੀ ਕੀਮਤੀ ਵਸਤੂ, ਇਤਨੀ ਕੀਮਤੀ ਚੀਜ਼ ਮੈਂ ਲੈ ਕੇ ਆਇਆ ਵੀ ਗੁਰੂ ਸਾਹਿਬ ਨੂੰ ਧਨ ਦੌਲਤ ਦੀ ਲੋੜ ਸੀ, ਜੰਗ ਯੁੱਧ ਕਰਨੇ ਨੇ, ਪਾਸ ਰੱਖਦੇ, ਸੋਨਾ ਬਣਾਉਂਦੇ, ਪੈਸਾ ਟਕਾ ਬੇਅੰਤ ਹੋ ਜਾਂਦਾ, ਲੰਗਰ ਪਾਣੀ ਚੱਲਦੇ। ਅੰਤਰਜਾਮੀ ਦਿਲਾਂ ਦੀ ਜਾਣਨ ਵਾਲੇ ਇਸ ਸਿੱਖ ਦੇ ਦਿਲ ਦੀ ਜਾਣ ਗਏ ਤੇ ਇਹਨੂੰ ਭਰਮ ਹੋ ਗਿਆ। ਅਜੇ ਇਸਨੇ ਗੁਰੂ ਨੂੰ ਪਛਾਣਿਆ ਨਹੀਂ, ਗੁਰੂ ਕੀ ਵਸਤੂ ਹੈ, ਕੀ ਚੀਜ਼ ਹੈ। ਇਹ ਅਜੇ ਦੁਨੀਆਂ ਦੀਆਂ ਦੌਲਤਾਂ ਨਾਲ ਹੀ ਜੁੜਿਆ ਹੋਇਆ। ਸਤਿਗੁਰੂ ਜੀ ਇਸ ਦਾ ਵਿਸ਼ਵਾਸ ਬਣਾਉਣ ਵਾਸਤੇ, ਨਿਸ਼ਚਿਤ ਬਣਾਉਣ ਵਾਸਤੇ ਆਪ ਛੱਲਾ ਮਾਰਿਆ। ਗੜ ਤੋੜਨਾ ਵੀ ਸਿੰਘ ਕਹਿੰਦੇ ਨੇ ਪਿਸ਼ਾਬ ਕਰਨ ਨੂੰ। ਇਹ ਗੜਬਈ ਸਿੰਘ ਨੂੰ ਕਹਿਣ ਲੱਗੇ, ਭਾਈਆਂ ਨੂੰ ਗੜਵਾ ਦੇ, ਸਾਡੇ ਹੱਥ ਸੁੱਚੇ ਕਰਵਾਏ। ਵਾਹਣ ਸੀ, ਖੇਤ ਸੀ, ਵਗਿਆ ਹੋਇਆ ਥਾਂ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਸਰੀਰਕ ਕਿਰਿਆ ਕੀਤੀ, ਛੱਲਾ ਮਾਰਿਆ, ਕਮਰ ਕੱਸਾ ਕਰਕੇ ਸਤਿਗੁਰੂ ਜੀ ਖਲੋ ਗਏ ਤੇ ਉਸੇ ਹੀ ਥਾਂ ਤੇ ਕਹਿੰਦੇ ਲਿਆ ਭਾਈ ਪਾਣੀ ਪਾ, ਅਸੀਂ ਹੱਥ ਧੋ ਲਈਏ। ਸਿੱਖ ਗੜਵੇ ਨਾਲ ਪਾਣੀ ਪਾ ਰਿਹਾ, ਸਤਿਗੁਰੂ ਜੀ ਹੱਥ ਧੋ ਰਹੇ ਨੇ। ਉਹ ਜਿਹੜਾ ਗੜਵੇ ਵਾਲਾ ਪਾਣੀ ਸੀ, ਜਿੱਥੇ ਪਿਸ਼ਾਬ ਸੀ, ਉਸ ਦੇ ਉੱਪਰ ਡਿੱਗ ਰਿਹਾ ਤੇ ਉਹ ਪਿਸ਼ਾਬ ਉਸੇ ਤਰ੍ਹਾਂ ਜਿਹੜਾ ਉਹ ਸੋਨੇ ਦੀ ਡਲੀ ਬਣਿਆ ਹੋਇਆ। ਜਿੱਥੇ ਜਿੱਥੇ ਧਰਤੀ ਤੇ ਉਹ ਪਾਣੀ, ਉਵੇਂ ਸੋਨੇ ਦੀ ਡਲੀ ਬਣਦੀ ਗਈ। ਜਿਵੇਂ ਜਿਵੇਂ ਹੱਥ ਧੋਂਦਿਆਂ ਪਾਣੀ ਪੈਂਦਾ ਤੇ ਉਹ ਪਾਣੀ ਉੱਪਰ ਡਿੱਗ ਕੇ ਤੇ ਸਿੱਖ ਵੇਖ ਕੇ ਹੈਰਾਨ ਹੋਈ ਜਾ ਰਿਹਾ ਵੀ ਸਤਿਗੁਰੂ ਪਾਤਸ਼ਾਹ ਨੇ ਜਿੱਥੇ ਸਰੀਰਕ ਕਿਰਿਆ ਕੀਤੀ ਸੀ, ਇੱਕ ਪੈਰ ਵੀ ਨਹੀਂ ਉੱਥੋਂ ਅੱਗੇ ਪਿੱਛੇ ਹੋਏ, ਥਾਂ ਉਹੋ ਹੀ ਹੈ। ਇਹ ਸੋਨਾ ਸਤਿਗੁਰੂ ਸਾਹਿਬ ਜੀ ਜਾਣ ਕੇ ਇਸ ਨੂੰ ਵਿਖਾਉਣ ਲਈ ਹੋਰ ਹੱਥ ਨੀਵੇਂ ਕਰੀ ਜਾਂਦੇ ਨੇ, ਹੋਰ ਧੋਈ ਜਾਂਦੇ ਨੇ। ਚੰਗੀ ਤਰ੍ਹਾਂ ਇਸਨੇ ਵੇਖਿਆ ਪਰਖਿਆ, ਹੱਥ ਸੁੱਚੇ ਕਰਵਾ ਦਿੱਤੇ। ਗੜਵਾ ਦੂਸਰੇ ਸਿੰਘ ਨੂੰ ਫੜਾਇਆ, ਉਹ ਦੇਖਿਆ ਤੇ ਉਸੇ ਤਰ੍ਹਾਂ ਉਹ ਚੱਕਿਆ ਸੋਨਾ। ਨਿਸ਼ਚਾ ਹੋ ਗਿਆ ਮਨ ਵਿੱਚ, ਉਹ ਮੈਂ ਮਨ ਵਿੱਚ ਸ਼ੰਕਾ ਕੀਤੀ ਸੀ ਕਿ ਪਾਰਸ ਸੱਤਾਂ ਧਾਤਾਂ ਨਾਲ ਮਿਲ ਕੇ ਸੋਨਾ ਹੋ ਜਾਂਦਾ, ਇਹ ਤੇ ਗੁਰੂ ਸਾਹਿਬ ਦਾ ਸਰੀਰ ਜਿਸ ਚੀਜ਼ ਦੇ ਨਾਲ ਮਿਲ ਜਾਵੇ ਉਹ ਹਰ ਚੀਜ਼ ਨੂੰ ਸੋਨਾ ਕਰ ਦਿੰਦਾ। ਇਹ ਪਾਣੀ ਗੁਰੂ ਦੇ ਸਰੀਰ ਨਾਲ ਟੱਚ ਕੀਤਾ ਤੇ ਪਾਣੀ ਨੂੰ ਵੀ ਸੋਨਾ ਬਣਾ ਦਿੱਤਾ। ਪਾਰਸ ਸਿਰਫ ਸੱਤ ਧਾਤਾਂ ਨੂੰ ਸੋਨਾ ਬਣਾ ਸਕਦਾ ਪਰ ਗੁਰੂ ਦਾ ਸਰੀਰ ਹਰ ਚੀਜ਼ ਨੂੰ ਸੋਨਾ ਬਣਾ ਦਿੱਤਾ। ਇਸੇ ਕਰਕੇ ਵੇਦਾਂਤ ਵਾਲਾ ਬੜਾ ਸੁੰਦਰ ਲਿਖਦਾ ਹੈ, ਉਹ ਕਹਿੰਦਾ ਪਾਰਸ ਮਹਿ ਅਰ ਸੰਤ ਮਹਿ ਬੜੋ ਅੰਤਰੋ ਜਾਨ ਵੈ ਲੋਹਾ ਕੰਚਨ ਕਰੇ ਯਹ ਕਰੇ ਆਪ ਸਮਾਨ। ਪਾਰਸ ਨਾਲੋਂ ਸੰਤ ਵੱਡਾ, ਕਿਉਂਕਿ ਪਾਰਸ ਸੱਤਾਂ ਧਾਤਾਂ ਨੂੰ ਸਿਰਫ ਸੋਨਾ ਬਣਾਉਂਦਾ ਹੈ ਪਰ ਸੰਤ ਬੰਦਿਆਂ ਨੂੰ ਸੋਨਾ ਨਹੀਂ ਪਾਰਸ ਬਣਾ ਦਿੰਦਾ। ਤੇ ਗੁਰੂ ਸਾਹਿਬ ਸੰਤਾਂ ਨੂੰ ਜਨਮ ਦੇਣ ਵਾਲੇ। ਸਿੱਖ ਦਾ ਸ਼ੰਕਾ ਦੂਰ ਹੋਇਆ, ਸਤਿਗੁਰੂ ਪਾਤਸ਼ਾਹ ਦੇ ਚਰਨ ਪਕੜ ਲਏ। ਇਹ ਨੇ ਕੌਤਕ, ਕੁਝ ਸੋਚ ਕੇ ਕਿਸੇ ਨੇ ਲਿਖਿਆ, ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ। ਧੰਨ ਗੁਰੂ ਗਰੀਬ ਨਿਵਾਜ ਸਤਿਗੁਰੂ ਰਾਮਦਾਸ ਸਾਹਿਬ ਜੀ ਫਰਮਾ ਰਹੇ ਨੇ, ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ। ਹੇ ਮੇਰੇ ਸਤਿਗੁਰੋ, ਮੈਂ ਤੁਹਾਡੇ ਕਿਹੜੇ ਕਿਹੜੇ ਗੁਣ ਆਖਾਂ, ਕਹਾਂ, ਬੇਅੰਤ ਗੁਣ ਹਨ। ਜਬ
ਗੁਰ ਬੋਲੇ ਤਬ ਬਿਸਮ ਹੋ ਜਾਏ।
ਜਦੋਂ ਗੁਰੂ ਆਪਣੀ ਰਚਨਾ ਤੋਂ ਬੋਲਦੇ ਨੇ ਤੇ ਕੁਝ ਐਸੇ ਬੋਲ ਹੁੰਦੇ ਨੇ ਜਿਸ ਦੇ ਨਾਲ ਸੰਸਾਰ ਹੈਰਾਨ ਹੋ ਜਾਂਦਾ, ਆਸ਼ਚਰਜ ਹੋ ਜਾਂਦਾ ਹੈ। ਆਸ਼ਚਰਜ ਤਾਈ ਕਰਨ ਵਾਲੇ ਐਸੇ ਸੁੰਦਰ ਬੋਲ, ਤੱਤੀ ਤਵੀ ਤੇ ਬੈਠੇ ਹੋਏ ਨੇ ਚੰਦੂ ਦੀ ਨੋਹ, ਗੁਰੂ ਸਾਹਿਬ ਦੇ ਪਾਸ ਰਾਤ ਨੂੰ ਆਈ ਹੈ, ਤਪਦੀ ਹੋਈ ਤਵੀ ਦੇਖ ਕੇ ਗਸ਼ ਖਾ ਕੇ ਉੱਪਰ ਡਿੱਗ ਪਈ। ਗੁਰੂ ਸਾਹਿਬ ਨੇ ਇਸ ਨੂੰ ਬਾਹੋਂ ਪਕੜਿਆ ਤੇ ਪੜੇ ਖੜੇ ਕਰ ਦਿੱਤਾ ਵੀ ਪਰੇ ਰਹੋ ਤਵੀ ਤੋਂ। ਪੀਰ ਮੀਆਂ ਮੀਰ ਗਿਆ ਤੇ ਦੇਖਿਆ ਗੁਰੂ ਸਾਹਿਬ ਜੀ ਲਾਲ ਹੋਈ ਤੱਤੀ ਤਵੀ ਤੇ ਬੈਠੇ ਨੇ ਤੇ ਚਿਹਰਾ ਖੁਸ਼ਹਾਲ ਹੈ। ਤੇ ਪੀਰ ਮੀਆਂ ਮੀਰ ਨੇ ਬੇਨਤੀ ਕੀਤੀ, ਪਾਤਸ਼ਾਹ ਮੈਨੂੰ ਖੁਦਾ ਨੇ ਤਾਕਤ ਦਿੱਤੀ ਹੋਈ ਹੈ, ਤੁਸੀਂ ਮੈਨੂੰ ਬਚਨ ਕਰੋ, ਮੈਂ ਸਾਰਾ ਤੁਰਕਾਨਾ ਗਰਕ ਕਰਦਿਆਂ ਚੰਦੂ ਨੂੰ ਗਰਕ ਕਰਦੇ, ਤੁਹਾਡਾ ਕੋਈ ਦੁਸ਼ਮਣ ਮੈਂ ਰਹਿਣ ਨਹੀਂ ਦੇਵਾਂਗਾ। ਸਤਿਗੁਰੂ ਪਾਤਸ਼ਾਹ, ਪੀਰ ਮੀਆਂ ਮੀਰ ਮੁਸਲਮਾਨ ਤੋਂ ਇਹ ਮੈਂ ਤੁਹਾਡਾ ਮੁਸਕਰਾ ਪਏ ਤੇ ਕਹਿਣ ਲੱਗੇ, ਪੀਰ ਜੀ ਸੁਣੋ, ਨਾ ਕੋ ਹਮਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬਹਿਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਜੀ ਪਾਈ, ਸਭ ਕੋ ਮੀਤ ਹਮ ਆਪਣ ਜਾਨਾ, ਹਮ ਸਭ ਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰਾ ਰਾਜਨ। ਹੈਰਾਨ ਹੋ ਗਿਆ ਪੀਰ ਮੀਆਂ ਮੀਰ, ਉਹ ਕਹਿੰਦੇ ਉਹ ਤੱਤੀ ਤਵੀ ਤੇ ਦੁਸ਼ਮਣਾਂ ਨੇ ਬਿਠਾਇਆ ਤੇ ਆਖਦੇ ਨੇ ਨਾ ਕੋ ਹਮਰਾ ਦੁਸ਼ਮਣ ਰਹਿਆ। ਹੈਰਾਨ ਹੋ ਗਿਆ ਬੋਲ ਨੂੰ ਸੁਣ ਕੇ। ਗੁਰੂ ਸਾਹਿਬ ਦੇ ਕੁਝ ਐਸੇ ਬੋਲ ਨੇ ਜਿਨ੍ਹਾਂ ਨੂੰ ਬੋਲਾਂ ਨੂੰ ਸੁਣ ਕੇ ਦੁਨੀਆਂ ਬਿਸਮਾਦ ਹੈਰਾਨ ਹੋ ਜਾਂਦੀ ਹੈ।
ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ,
ਸਾਡੇ ਵਰਗੇ ਪਾਪੀਆਂ ਨੂੰ ਐਸੇ ਗੁਰੂ ਤੋਂ ਬਿਨਾਂ ਹੋਰ ਕੋਈ ਹੈ ਰੱਖਣ ਵਾਲਾ? ਨਹੀਂ ਕੋਈ ਰੱਖਣ ਵਾਲਾ, ਨਹੀਂ ਕੋਈ ਰੱਖ ਸਕਦਾ। ਇਸ ਵਾਸਤੇ ਐਸੇ ਸਤਿਗੁਰੂ ਦੀ ਸ਼ਰਨ ਲੱਗਿਆ ਕਰੋ, ਐਸੇ ਗੁਰੂ ਸਾਹਿਬ ਦੇ ਚਰਨ ਪੂਜਿਆ ਕਰੋ। ਐਸੇ ਗੁਰੂ ਜਬ ਗੁਰ ਬੋਲੇ ਹੈ ਬਿਸਮ ਹੋਏ ਜਾਵੇ, ਗੁਰੂ ਮੁਖ ਤੋਂ ਬੋਲਦਾ ਦੁਨੀਆਂ ਹੈਰਾਨ ਹੋ ਜਾਂਦੀ। ਪਟਨਾ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ, ਗੁਰੂ ਕਲਗੀਧਰ ਪਾਤਸ਼ਾਹ ਜੀ ਜਿਨ੍ਹਾਂ ਦੀ ਉਮਰ 5 ਸਾਲ ਦੀ ਹੈ, ਬੱਚਿਆਂ ਦੇ ਨਾਲ ਗਲੀ ਵਿੱਚ ਬਾਜ਼ਾਰ ਵਿੱਚ ਖੇਡ ਰਹੇ ਨੇ। ਪਟਨੇ ਦਾ ਰਾਜਾ ਪਾਲਕੀ ਨਿਕਲ ਰਹੀ ਹੈ, ਪਾਲਕੀ 'ਚ ਬੈਠਾ ਹੋਇਆ ਆਪਣਾ ਜਲੂਸ ਲੈ ਕੇ ਆ ਰਿਹਾ ਤੇ ਨੌਕਰ ਅੱਗੇ ਅੱਗੇ ਸੜਕ ਖਾਲੀ ਕਰ ਰਹੇ ਨੇ ਭਾਈ ਬਾਦਸ਼ਾਹ ਦੀ ਸਵਾਰੀ ਆ ਰਹੀ ਹੈ, ਹਾਥੀ 'ਤੇ ਬੈਠਾ ਹੋਇਆ ਸੀ, ਰਸਤਾ ਛੱਡ ਦਿਓ, ਸਾਈਡ ਖਲੋ ਕੇ ਸਲਾਮ ਕਰੋ ਬਾਦਸ਼ਾਹ ਨੂੰ। ਤੇ ਇਹ ਜਿਹੜੇ ਚੌਬਦਾਰ ਸਨ, ਨੌਕਰ ਸੀ ਰਾਜੇ ਦੇ, ਇਹਨਾਂ ਸਿਪਾਹੀਆਂ ਨੇ ਇਹਨਾਂ ਬੱਚਿਆਂ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਵਿੱਚ ਨੇ, ਛੋਟੇ ਛੋਟੇ ਬੱਚੇ, ਕੋਈ 5 ਸਾਲ ਦਾ, ਕੋਈ 6 ਸਾਲ ਦਾ, ਕੋਈ 4 ਸਾਲ ਦਾ, ਤੇ ਕਹਿਣ ਲੱਗਾ ਓਏ ਬੱਚਿਓ, ਬਾਦਸ਼ਾਹ ਦੀ ਸਵਾਰੀ ਆ ਰਹੀ ਹੈ, ਇੱਕ ਸਾਈਡ ਹੋ ਜਾਓ ਤੇ ਬਾਦਸ਼ਾਹ ਆਉਂਦੇ ਨੂੰ ਸਲਾਮ ਕਰੋ, ਮੱਥਾ ਟੇਕੋ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਦਾ ਬੋਲ ਸੁਣਿਆ ਤੇ ਸਾਰੇ ਬੱਚਿਆਂ ਨੂੰ ਕਹਿਣ ਲੱਗੇ, ਆ ਜਾਓ ਕੋਠੇ ਤੇ ਚੱਲੀਏ, ਚਲੇ ਗਏ। ਭਾਈ ਸੰਤੋਖ ਸਿੰਘ ਜੀ ਦੇਖਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸਾਰੇ ਬੱਚਿਆਂ ਨੂੰ ਇਕੱਠਿਆਂ ਕਰਕੇ ਕੋਠੇ ਤੇ ਕਹਿਣ ਲੱਗੇ, ਜਦੋਂ ਬਾਦਸ਼ਾਹ ਦੀ ਸਵਾਰੀ ਆਵੇ ਤੇ ਸਾਰਿਆਂ ਨੇ ਆਪਣੇ ਟੇਢੇ ਮੂੰਹ ਕਰਕੇ ਇਹਨੂੰ ਦੰਦੀਆਂ ਚੁਕਾਉਣੀਆਂ। ਕਹੋ ਗੱਲ ਗੱਜ ਕੇ ਸਤਨਾਮ
ਸ੍ਰੀ ਵਾਹਿਗੁਰੂ।
ਉਮਰ ਕਿਤਨੀ ਹੈ? 5 ਸਾਲ। ਕਹਿੰਦੇ ਅਸੀਂ ਤੁਰਕਾਂ ਦੇ ਜ਼ਾਲਮਾਂ ਦੇ ਆਹੂ ਲਾਉਣੇ ਨੇ, ਇਹ ਆਉਂਦੇ ਨੇ ਸਾਨੂੰ ਅਸੀਂ ਸਲਾਮ ਕਰੋ, ਇਹਨੂੰ ਸਲਾਮ ਪਤਾ ਕਿਹੜੀ ਕਰਨੀ ਹੈ? ਮੈਂ ਤੁਹਾਡਾ ਜਥੇਦਾਰ ਹੋਵਾਂਗਾ, ਤੁਸੀਂ ਮੇਰੀ ਫੌਜ ਹੋਵੋਗੇ ਤੇ ਜਿਹਨੂੰ ਜਿਹਨੂੰ ਮੈਂ ਆਰਡਰ ਕਰਾਂ ਰਾਜੇ ਨੂੰ ਗੱਡੀਆਂ ਝੁਕਾ ਕੇ ਭੱਜਾ ਆਵੇ ਤੇ ਤੁਰਿਆ ਜਾਵੇ। ਐਨ ਜਦੋਂ ਸਵਾਰੀ ਬਾਦਸ਼ਾਹ ਦੀ ਸਿਹਤ ਤੇ ਆ ਗਈ ਤੇ ਬਨੇਰੇ ਦੇ ਉੱਪਰੋਂ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਦੋ ਦੋ ਚਾਰ ਚਾਰ ਬੱਚਿਆਂ ਨੂੰ ਭੇਜੀ ਜਾਂਦੇ ਨੇ, ਉਹ ਬੱਚੇ ਆਪਣੇ ਟੇਢਾ ਮੂੰਹ ਕਰਕੇ ਰਾਜੇ ਨੂੰ ਦੰਦੀਆਂ ਝੁਕਾ ਕੇ ਦੌੜੇ ਆਉਂਦੇ ਨੇ। ਜਦੋਂ ਅੱਗੋਂ ਅੱਖਾਂ ਕੱਢ ਕੇ ਰਾਜਾ ਦੇਖਦਾ ਬੱਚੇ ਦੌੜ ਆਉਂਦੇ ਨੇ, ਪਿੱਛੋਂ ਹੋਰ ਚਲੇ ਜਾਂਦੇ, ਹੋਰ ਦੌੜ ਆਉਂਦੇ ਨੇ, ਹਾਂ ਜਦੋਂ ਕਤਾਰ ਬੱਝੀ ਸੜ ਵੜ ਕੇ ਕੋਲਾ ਹੋ ਗਿਆ। ਇੱਕ ਪਾਸੇ ਗੁੱਸਾ ਆ ਰਿਹਾ, ਇੱਕ ਪਾਸੇ ਉਹਦਾ ਹਾਸਾ ਨਿਕਲ ਜਾਂਦਾ ਵੀ ਚਾਰ ਸਾਲ ਦਾ ਬੱਚਾ, ਇੱਕ ਬੱਚਾ ਨੇ, ਕਈ ਬੱਚੇ ਇਹ ਕੀ ਕਰਦੇ ਨੇ ਪੈ ਦੰਦੀਆਂ ਝੁਕਾਉਂਦੇ ਨੇ, ਬੱਚਾ ਤਾਂ ਘਬਰਾ ਜਾਂਦਾ। ਭਾਈ ਸਾਹਿਬ ਜੀ ਲਿਖਦੇ ਨੇ ਗੁੱਸਾ ਖਾ ਗਿਆ ਤੇ ਵਜ਼ੀਰ ਨੂੰ ਕਹਿਣ ਲੱਗਾ ਪਕੜੋ, ਤੇ ਗੁਰੂ ਸਾਹਿਬ ਵਜ਼ੀਰ ਅੰਦਰ ਵਸ ਗਏ। ਕਹਿੰਦੇ ਬਾਦਸ਼ਾਹ ਸਲਾਮਤ, ਇਹ ਤਾਂ ਬੱਚੇ ਨੇ, ਇਹਨਾਂ ਵਿਚਾਰਿਆਂ ਨੂੰ ਕੀ ਪਤਾ ਚਾਰ ਸਾਲ ਦਾ, ਪੰਜ ਸਾਲ ਦੇ ਬੱਚੇ ਦੁੱਧ ਪੀਣ ਵਾਲੇ, ਤੁਸੀਂ ਕਿੱਧਰ ਖਿਆਲ ਕਰ ਲਿਆ ਗਾਂ, ਚਲੋ ਤੁਸੀਂ, ਇਹ ਤਾਂ ਬੱਚੇ ਨੇ, ਇਹਨਾਂ ਨੂੰ ਕੀ ਪਤਾ। ਉੱਪਰ ਦੀ ਤੁਰ ਕੇ ਆਇਆ, ਵਿੱਚ ਨਹੀਂ ਡੁੱਬਿਆ, ਰਿੱਧੀਆਂ ਸਿੱਧੀਆਂ ਕੱਢੀਆਂ ਸੀ, ਸਿਲੇ ਸੀ, ਤੇ ਨਦੀ ਦੇ ਉੱਪਰੋਂ ਵੀ ਤੁਰ ਕੇ ਆ ਗਿਆ ਤੇ ਬੜੇ ਮਾਣ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿਣ ਲੱਗਾ, ਦੇਖਿਆ ਜੇ ਮੇਰੀ ਕਲਾ, ਦੇਖੀ ਜੇ ਮੇਰੀ ਸ਼ਕਤੀ। ਪਾਤਸ਼ਾਹ ਕਹਿੰਦੇ ਕਿਹੜੀ? ਕਹਿੰਦੇ ਮੈਂ ਪਾਣੀ ਦੇ ਉੱਪਰ ਦੀ ਤਰ ਕੇ ਆ ਗਿਆ, ਪਾਣੀ ਦੇ ਉੱਪਰ ਦੇ। ਗੁਰੂ ਸਾਹਿਬ ਕਹਿੰਦੇ ਕਿੰਨਾ ਚਿਰ ਬੰਦਗੀ ਕੀਤੀ? ਕਹਿੰਦਾ ਮੈਨੂੰ ਇੰਨੇ ਸਾਲ ਹੋ ਗਏ ਨੇ ਤਪੱਸਿਆ ਕਰਦਿਆਂ। ਇਹ ਪਾਤਸ਼ਾਹ ਮੁਸਕਰਾ ਪਏ, ਹੈਰਾਨੀ ਹੈਰਾਨ ਕਰਨ ਵਾਲਾ ਬੋਲ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ, ਸਾਈਂ ਦੀ ਬੜੀ ਸ਼ਰਮ ਵਾਲੀ ਗੱਲ ਵੀ ਇੰਨੇ ਸਾਲ ਬੰਦਗੀ ਕਰਕੇ ਤੇ ਤੁਸੀਂ ਪ੍ਰਾਪਤ ਕੀ ਕੀਤਾ ਵੀ ਇੱਕ ਨਦੀ ਦੇ ਉੱਪਰ ਦੀ ਤੁਰ ਕੇ ਆ ਗਏ ਹੋ। ਦੋ ਪੈਸੇ ਦੇ ਕੇ ਇਸ ਨਦੀ ਦੇ ਵਿੱਚ ਬੇੜੀ ਚ ਬੈਠ ਕੇ ਇਸ ਨਦੀ ਨੂੰ ਪਾਰ ਕੀਤਾ ਜਾ ਸਕਦਾ। ਜਿਹੜਾ ਕੰਮ ਦੋ ਪੈਸਿਆਂ ਨਾਲ ਹੋ ਜਾਂਦਾ ਉਹ ਇੰਨੇ ਸਾਲ ਦੀ ਬੰਦਗੀ ਤੁਸੀਂ ਲਾ ਕੇ ਗਰਕ ਕਰ ਛੱਡੀ, ਪਰ ਥੱਲੋਂ ਮਿੱਟੀ ਨਿਕਲਦੀ। ਕਹਿਣ ਲੱਗੇ ਉਹ ਇਤਨਾ ਬੋਲ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਸਿੱਧਾਂ ਦੇ ਪਾਸ ਗਏ ਨੇ ਤੇ ਸਿੱਧ ਚਾਹੁੰਦੇ ਸੀ ਵੀ ਇਹ ਨਾਨਕ ਤਪਾ ਪ੍ਰਤਾਪ ਵਾਲਾ, ਇਹਨੂੰ ਬਹਿਸ ਨਾਲ ਜਿੱਤ ਲਈਏ, ਜਿੱਤ ਕੇ ਚੇਲਾ ਬਣਾ ਲਈਏ ਆਪਣਾ, ਕਿਉਂਕਿ ਗੋਰਖ ਚੇਲੇ ਬਣਾਉਂਦਾ ਸੀ ਰਾਜਿਆਂ ਨੂੰ, ਬੜੇ ਬੜੇ ਪ੍ਰਤਾਪ ਵਾਲਿਆਂ ਨੂੰ, ਗਰੀਬਾਂ ਨੂੰ ਨਹੀਂ। ਤੇ ਗੁਰੂ ਸਾਹਿਬ ਦਾ ਪ੍ਰਭਾਵ ਪਿਆ ਤੇ ਕਹਿਣ ਲੱਗਾ ਇਤਨਾ ਸ਼ਕਤੀ ਵਾਲਾ ਲੜਕਾ ਤੇ ਮੈਂ ਇਸ ਨੂੰ ਆਪਣਾ ਚੇਲਾ ਬਣਾ ਲਵਾਂ, ਇਹਨੂੰ ਕੋਈ ਕਲਾ ਦਿਖਾਈਏ, ਜਿਸ ਸ਼ਕਤੀ ਨੂੰ ਤਾਕਤ ਨੂੰ ਵੇਖ ਕੇ ਇਹ ਲੜਕਾ ਮੇਰਾ ਚੇਲਾ ਬਣ ਜਾਵੇ। ਸਿੱਧਾਂ ਦੀ ਉਮਰ ਬੜੀ ਸੀ, ਪੰਜ ਪੰਜ ਸਾਲ ਦੀ, ਚੌਦਾਂ ਚੌਦਾਂ ਸੌ ਸਾਲ ਦੀ, ਤੇ ਗੁਰੂ ਸਾਹਿਬ ਉਹਨਾਂ ਨੂੰ ਇੱਕ ਬੱਚੇ ਹੀ ਦਿਸਦੇ ਸੀ। ਉਸ ਮੁਤਾਬਕ ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਖੱਪਰ ਦਿੱਤਾ ਨਾਥ ਜੀ, ਨਾਥ ਨੇ ਇੱਕ ਖੱਪਰ ਦਿੱਤਾ ਗੁਰੂ ਨਾਨਕ ਦੇਵ ਜੀ ਨੂੰ ਤੇ ਕਹਿਣ ਲੱਗੇ ਉਹ ਸਰੋਵਰ ਹੈ, ਦੇਖਿਆ ਜੇ ਨਾ ਉਹ ਦੂਰ ਦਿਸਦਾ ਪਿਆ ਕਿ ਉੱਥੋਂ ਪਾਣੀ ਲਿਆਓ ਭਰ ਕੇ। ਗੁਰੂ ਸਾਹਿਬ ਚੱਲ ਪਏ ਤੇ ਸਿੱਧਾਂ ਨੇ ਰਿੱਧੀਆਂ ਸਿੱਧੀਆਂ ਦੀ ਤਾਕਤ ਨਾਲ ਉਸ ਸਰੋਵਰ ਦੇ ਵਿੱਚ ਪਾਣੀ ਸ਼ਕਤੀ ਨਾਲ ਸੁਕਾ ਦਿੱਤਾ ਤੇ ਉੱਥੇ ਹੀਰੇ ਜਵਾਹਰਾਤ ਚਮਕਦੇ ਬੜੇ ਸੁੰਦਰ ਨਜ਼ਰ ਆ ਰਹੇ। ਤੇ ਇਹਨਾਂ ਦਾ ਮਤਲਬ ਸੀ ਵੀ ਜਦੋਂ ਇਹ ਤਪਾ ਜਾਵੇਗਾ ਇਹ ਦੇਖੇਗਾ ਹੀਰੇ ਜਵਾਹਰਾਤ ਕਿਤਨੇ, ਜਿਹੜਾ ਹੀਰਾ ਕਿਤੇ ਦੁਨੀਆਂ 'ਚ ਇੱਕ ਨਹੀਂ ਮਿਲਦਾ। ਔਰ ਇੱਕ ਹੀਰਾ ਸੀ ਕੋਹਨੂਰ, ਜਿਸ ਬਦਲੇ ਕਿੰਨੀ ਜੁੱਤੀ ਖੜਕੀ, ਕਿੰਨੀਆਂ ਲੜਾਈਆਂ ਹੋਈਆਂ, ਖੋ ਖੋ ਕੇ ਕਿੰਨੇ ਕਿੰਨੇ ਖੜਿਆ, ਇਹੋ ਜਿਹੇ ਹੀਰਾ ਨਾਲ ਸਰੋਵਰ ਭਰ ਦਿੱਤਾ ਭਾਈ ਜਦੋਂ ਇਹ ਤਪਾ ਦੇਖੇਗਾ ਬੱਲੇ ਬੱਲੇ ਇਤਨੇ ਹੀਰੇ, ਇਹ ਸਾਡੇ ਆਣ ਕੇ ਚਰਨ ਫੜ ਲਓ, ਇਹਦੇ ਮਨ ਤੇ ਪ੍ਰਭਾਵ ਪੈ ਜਾਵੇਗਾ। ਖੱਪਰ ਦਿੱਤਾ ਨਾਥ ਜੀ,
ਉਹ ਜਦੋਂ ਖੱਪਰ ਦਿੱਤਾ ਤੇ ਪਾਣੀ ਲੈਣ ਵਾਸਤੇ ਗੁਰੂ ਸਾਹਿਬ ਗਏ ਸੋਰ ਵਿੱਚ, ਦੇਖਿਆ ਭਾਈ ਪਾਣੀ ਤਾਂ ਹੈ ਨਹੀਂ, ਉਹਨਾਂ ਆਪਣੀ ਸ਼ਕਤੀ ਨਾਲ ਸੁਕਾ ਦਿੱਤਾ ਸੀ। ਹੀਰੇ ਜਵਾਹਰਾਤ ਨੇ, ਚਮਕ ਰਹੇ ਨੇ ਬੜੇ ਸੁੰਦਰ, ਤੇ ਹੁਣ ਗੁਰੂ ਸਾਹਿਬ ਆਪਣੀ ਸ਼ਕਤੀ ਨਾਲ ਉੱਥੇ ਪਾਣੀ ਨਹੀਂ ਕਰ ਸਕਦੇ ਸਨ। ਭਾਈ ਮੈਂ ਇਹਨਾਂ ਪਾਣੀ ਸ਼ਕਤੀ ਨਾਲ ਸੁਕਾਇਆ ਤੇ ਮੈਂ ਸ਼ਕਤੀ ਨਾਲ ਪਾਣੀ ਦਾ ਭਰ ਕੇ ਇਹ ਲੈ ਜਾਵਾਂ, ਪਰ ਨਹੀਂ, ਸਤਿਗੁਰਾਂ ਦਾ ਬੋਲ ਬੜਾ ਕਮਾਲ ਦਾ, ਖਾਲੀ ਵਾਪਸ ਆ ਗਏ ਮੁੜ ਕੇ। ਤੇ ਗੁਰੂ ਸਾਹਿਬ ਕਹਿਣ ਲੱਗੇ ਭਈ ਹੇ ਸਿੱਧੋ, ਮੈਂ ਬੜਾ ਹੈਰਾਨ ਹਾਂ ਭਈ ਤੁਸੀਂ ਚੰਦ ਮੁੱਖ ਵਰਗੀਆਂ ਆਪਣੀਆਂ ਰਾਣੀਆਂ ਛੱਡੀਆਂ, ਲਾਲਾਂ ਵਰਗੇ ਰਾਣੀਆਂ ਦੀਆਂ ਗੋਦੀਆਂ ਚ ਬੱਚੇ ਸੀ ਉਹ ਛੱਡੇ, ਰਾਜੇ ਨੂੰ ਚੇਲੇ ਬਣਾਉਂਦਾ ਸੀ ਗੋਰਖ, ਤੁਸੀਂ ਰਾਜ ਭਾਗ ਛੱਡੇ, ਹੀਰੇ ਜਵਾਹਰਾਤ ਛੱਡੇ, ਇਹ ਦੁਨਿਆਵੀ ਸਾਰੇ ਸੁੱਖ ਛੱਡੇ, ਤੇ ਇੰਨੇ ਇੰਨੇ ਸਾਲ ਤੁਸੀਂ ਤਪੱਸਿਆ ਕੀਤੀ ਤੇ ਤੁਹਾਨੂੰ ਅਜੇ ਤੱਕ ਇਹ ਨਹੀਂ ਪਤਾ ਤੇ ਉਹ ਸਰੋਵਰ ਵਿੱਚ ਪਾਣੀ ਨਹੀਂ ਹੈਗਾ। ਤੁਸੀਂ ਮੈਨੂੰ ਕਿਹਾ ਵੀ ਪਾਣੀ ਲਿਆਓ ਭਰ ਕੇ, ਅਜੇ ਤੱਕ ਤੁਹਾਨੂੰ ਇਹ ਨਹੀਂ ਪਤਾ ਵੀ ਉੱਥੇ ਪਾਣੀ ਨਹੀਂ ਹੈਗਾ, ਕਾਹਦੀ ਤੁਹਾਡੇ ਵਿੱਚ ਸ਼ਕਤੀ ਆ। ਤੇ ਜਦੋਂ ਇਹ ਬੋਲ ਸੁਣਿਆ ਸਿੱਧਾਂ ਦੇ ਪੈਰਾਂ ਥੱਲੇ ਮਿੱਟੀ ਨਿਕਲ ਗਈ, ਕਹਿਣ ਲੱਗੇ ਓਹੋ, ਅਸੀਂ ਤੇ ਕੌਤਕ ਇਸ ਕਰਕੇ ਕੀਤਾ ਸੀ ਸਾਡੇ ਚਰਨ ਆ ਕੇ ਪਕੜ ਗਏ, ਇਹਨਾਂ ਸਾਰੇ ਸਾਰਿਆਂ ਨੂੰ ਢੀਠ ਕਰ ਦਿੱਤਾ। ਕਹਿਣ ਲੱਗੇ ਅਜੇ ਤੱਕ ਤੁਹਾਨੂੰ ਇੰਨਾ ਹੀ ਨਹੀਂ ਪਤਾ ਵੀ ਉਸ ਸਰੋਵਰ ਵਿੱਚ ਪਾਣੀ ਨਹੀਂ ਹੈਗਾ, ਮੈਨੂੰ ਭੇਜ ਦਿੱਤਾ ਜੇ। ਕਹੋ ਗੱਜ ਕੇ ਸਤਨਾ, ਜਬ ਗੁਰੂ ਬੋਲੈ ਤਬ ਬਿਸਮ ਹੋਏ ਜਾਏ। ਜਦੋਂ ਗੁਰੂ ਆਪਣੀ ਰਸਨਾ ਤੋਂ ਬੋਲਦਾ ਤੇ ਸੰਸਾਰ ਹੈਰਾਨ ਹੋ ਜਾਂਦਾ, ਮੇਰੇ ਪਾਤਸ਼ਾਹ ਦੀ ਉਮਰ ਕਿਤਨੀ ਹੈ, 5 ਸਾਲ ਤੋਂ ਘੱਟ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ 5 ਸਾਲ ਤੋਂ ਘੱਟ ਉਮਰ, ਪਟਨੇ ਵਿੱਚ ਕੌਤਕ ਕਰ ਰਹੇ ਨੇ, ਪਟਨੇ ਸ਼ਹਿਰ ਦੀ ਦਾ ਇੱਕ ਸ਼ਾਹੂਕਾਰ, ਬੜਾ ਧਨੀ ਬੰਦਾ, ਬੇੜੀਆਂ ਦਾ ਕੰਮ ਕਰਦਾ, ਜਿਵੇਂ ਟੈਕਸੀਆਂ ਹੁੰਦੀਆਂ ਕਿਰਾਏ ਤੇ, ਇਸੇ ਤਰ੍ਹਾਂ ਗੰਗਾ ਵਿੱਚ ਬੇੜੀਆਂ, ਉਧਰੋਂ ਉਧਰ ਹੀ ਮੁਸਾਫਰਾਂ ਨੂੰ ਲੰਘਾਉਣਾ, ਕਿਰਾਇਆ ਲੈਣਾ, ਬੜਾ ਧਨੀ ਬੰਦਾ, ਬੜੀਆਂ ਬੇੜੀਆਂ, ਬੜਾ ਕਾਰੋਬਾਰ, ਪਰ ਘਰ ਵਿੱਚ ਔਲਾਦ ਕੋਈ ਨਹੀਂ। ਦਸਮ ਪਾਤਸ਼ਾਹ ਜੀ ਦੀ ਸਿਫਤ ਸੁਣੀ ਵੀ ਜੋ ਮੁੱਖ ਚੋ ਬੋਲ ਕੱਢਦੇ ਨੇ ਪੂਰਾ ਹੋ ਜਾਂਦਾ। ਆਂਢਣਾ ਗੁਆਂਢਣਾ ਬੀਬੀਆਂ ਨਾਲ ਰਲ ਕੇ ਤੇ ਉਹ ਸ਼ਾਹੂਕਾਰ ਦੇ ਘਰ ਵਾਲੀ ਨੂੰ ਉਹਦੀ ਸੱਸ ਆਪਣੇ ਨਾਲ ਲੈ ਕੇ, ਗੁਆਂਢਣਾ ਨੂੰ ਲੈ ਕੇ ਤੇ ਗੁਰੂ ਸਾਹਿਬ ਦੇ ਘਰ ਵਿਹੜੇ ਵਿੱਚ ਆਈ। ਮਾਤਾ ਗੁਜਰ ਕੌਰ ਜੀ, ਮਾਤਾ ਨਾਨਕੀ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਬੇਨਤੀ ਕੀਤੀ, ਮਾਤਾ ਜੀ ਅਸੀਂ ਤੁਹਾਡੇ ਚਰਨਾਂ ਵਿੱਚ ਇਸ ਸ਼ਹਿਰ ਵਿੱਚ ਰਹਿੰਦੇ ਹਾਂ, ਤੁਹਾਡੇ ਸਾਹਿਬਜ਼ਾਦੇ ਦੇ ਬਹੁਤ ਬੋਲ ਪੂਰੇ ਹੋਏ ਨੇ, ਬੜੀਆਂ ਤੇ ਬਖਸ਼ਿਸ਼ਾਂ ਕੀਤੀਆਂ, ਇਹ ਸ਼ਾਹੂਕਾਰਨੀ ਹੈ, ਘਰ ਬਹੁਤ ਕੁਝ ਹੈ, ਪੁੱਤਰ ਵੀ ਘਾਟ ਹੈ, ਜੇ ਕਿਰਪਾ ਕਰ ਦਿਓ ਸਾਹਿਬਜ਼ਾਦੇ ਦੇ ਮੁੱਖ ਤੋਂ ਕਹਾ ਦਿਓ। ਪੁੱਤਰ ਦਿੱਤਾ, ਸਾਹਿਬਜ਼ਾਦਾ ਕਹਿ ਦੇਵੇ ਕਿ ਇਸ ਸ਼ਾਹੂਕਾਰਨੀ ਦੇ ਘਰ ਵਿੱਚ ਬੱਚਾ ਹੋ ਜਾਏ, ਬਖਸ਼ਿਸ਼ ਕਰ ਦਿਓ, ਖੈਰ ਪਾ ਦਿਓ। ਬੜੀ ਨਿਮਰਤਾ ਤੇ ਪਿਆਰ ਨਾਲ ਬੇਨਤੀਆਂ ਕੀਤੀਆਂ ਤੇ ਮਾਤਾ ਜੀ ਤਰੁੱਠ ਗਏ, ਪ੍ਰਸੰਨ ਹੋ ਗਏ ਤੇ ਕਹਿਣ ਲੱਗੇ ਲਿਆਓ ਮੇਰੇ ਲਾਲ ਜੀ ਨੂੰ ਬੁਲਾ ਕੇ। ਸੇਵਕ ਗਿਆ, ਸਤਿਗੁਰੂ ਜੀ ਛੋਟੇ ਬੱਚਿਆਂ ਨਾਲ ਖੇਡ ਰਹੇ ਨੇ, ਸਰੀਰ ਤੇ ਘੱਟਾ ਮਿੱਟੀ ਉੱਡ ਕੇ ਪਈ ਹੋਈ ਹੈ। ਦੌੜੇ ਆਏ ਤੇ ਮਾਤਾ ਜੀ ਦਾ ਹੁਕਮ ਹੋਇਆ ਘਰ ਆਓ, ਗੋਦੀ ਵਿੱਚ ਬੈਠ ਗਏ। ਜਦੋਂ ਗੋਦੀ ਵਿੱਚ ਬੈਠ ਗਏ ਤੇ ਉਹ ਬੀਬੀਆਂ ਕਹਿੰਦੀਆਂ, ਹੇ ਲਾਲ ਜੀ, ਹੇ ਸਤਿਗੁਰੂ ਜੀ, ਉਹ ਜਿਹੜੀ ਨੂੰਹ ਸੀ, ਸੱਸ ਨੇ ਆਪਣੀ ਨੂੰਹ ਨੂੰ ਗੁਰੂ ਸਾਹਿਬ ਦੇ ਨੇੜੇ ਬਿਠਾ ਦਿੱਤਾ ਤੇ ਬੇਨਤੀ ਕੀਤੀ ਆ, ਜਿਹੜੀ ਬੀਬੀ ਤੁਹਾਡੇ ਚਰਨਾਂ ਵਿੱਚ ਬੈਠੀ ਹੋਈ ਹੈ, ਤੁਸੀਂ ਬਚਨ ਕਰਦੇ ਹੋ ਇਹਦੇ ਘਰ ਵਿੱਚ ਪੁੱਤਰ ਹੋਵੇ। ਇਹਦੇ ਘਰ ਪੁੱਤਰ ਨਹੀਂ ਕੋਈ ਹੋ ਰਿਹਾ, ਬਹੁਤ ਸਾਲ ਹੋ ਗਏ ਨੇ ਛਾਦੀ ਹੋਈ ਨੂੰ, ਬਹੁਤ ਯਤਨ ਕੀਤੇ ਨੇ ਪਰ ਨਹੀਂ ਪੁੱਤਰ ਦੀ ਦਾਤ ਮਿਲੀ। ਤੋਤਲੀ ਦੀ ਜ਼ਬਾਨ ਤੋਂ ਕਹਿਣ ਲੱਗੇ, ਮੈਨੂੰ ਕੀ ਪਤਾ ਵੀ ਇਹਦੇ ਘਰ ਵਿੱਚ ਪੁੱਤਰ ਕਿਉਂ ਨਹੀਂ ਹੁੰਦਾ, ਵੀ ਕਿਉਂ ਨਹੀਂ ਹੁੰਦਾ, ਇਹ ਆਪਣੇ ਕਰਮਾਂ ਦਾ ਭੋਗਦੀ ਹੋਊਗੀ। ਉਮਰ 4.5 ਸਾਲ ਦੀ, ਕਹਿੰਦੇ ਆਪਣੇ ਕਰਮਾਂ ਦਾ ਫਲ ਭੋਗਦੀ ਹੋਊਗੀ, ਮੈਨੂੰ ਵੀ ਪਤਾ ਪੁੱਤਰ ਕਿਉਂ ਨਹੀਂ ਹੁੰਦਾ। ਕਹੋ ਗੱਜ ਕੇ ਸਤਨਾ ਹੈਰਾਨ ਹੋ ਗਈਆਂ ਕਿ ਇਤਨੀ ਛੋਟੀ ਜਿਹੀ ਬਾਲ ਅਵਸਥਾ ਬਚਨ ਕੀ ਕੀਤਾ। ਤੇ ਸਤਿਗੁਰੂ ਜੀ ਇਹ ਬਚਨ ਕੀਤਾ ਤੇ ਇਹਨੇ ਚ ਇਹਨੂੰ ਬਾਹਰੋਂ ਬੱਚੇ ਵੀ ਮਗਰ ਦੌੜਾ, ਉਹ ਵੀ ਬੈਠ ਗਏ ਸਤਿਗੁਰੂ ਬੱਚਿਆਂ ਨਾਲ ਗੱਲਾਂ ਕਰਨ ਲੱਗ ਗਏ। ਇਹ ਬੀਬੀਆਂ ਸਤਿਗੁਰੂ ਦਸਮ ਪਾਤਸ਼ਾਹ ਨੂੰ ਬੁਲਾਉਂਦੀਆਂ ਨੇ ਆਪਣੇ ਵੱਲ ਖਿਆਲ ਕਰਦੀਆਂ, ਤੇ ਫਿਰ ਬੇਨਤੀ ਕਰੀਏ ਤੇ ਸਤਿਗੁਰੂ ਬੋਲਦੇ ਨੇ। ਭਾਈ ਸੰਤੋਖ ਸਿੰਘ ਜੀ ਬੜਾ ਸੁੰਦਰ ਲਿਖਦੇ ਨੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ, ਕਹਿੰਦੇ ਬੋਲੇ ਸੰਗ ਬਾਲ ਕੇ ਨਾ ਬੋਲੇ ਸੰਗ ਬਾਲ ਕੇ, ਬਾਲ ਕੇ ਨਾਮ ਬੱਚਿਆਂ ਦਾ ਤੇ ਬਾਲ ਨਾਮ ਇਸਤਰੀ ਦਾ। ਬੋਲੇ ਸੰਗ ਬਾਲ ਕੇ, ਗੁਰੂ ਸਾਹਿਬ ਬੱਚਿਆਂ ਨਾਲ ਬਚਨ ਕਰੀ ਜਾਂਦੇ ਨੇ, ਨਾ ਬੋਲੇ ਸੰਗ ਬਾਲ ਕੇ, ਬੀਬੀਆਂ ਬੁਲਾਉਂਦੀਆਂ ਨੇ ਉਹਨਾਂ ਨਾਲ ਬੋਲਦੇ ਹੀ ਨਹੀਂ, ਉਹ ਦਰਖਿਆਲ ਹੀ ਨਹੀਂ ਕਰਦੇ। ਅਖੀਰ ਉਹਨਾਂ ਬੀਬੀਆਂ ਨੇ ਫਿਰ ਮਾਤਾ ਜੀ ਦੇ ਚਰਨ ਪਕੜੇ ਵੀ ਮਾਤਾ ਜੀ ਤੁਸੀਂ ਕਿਰਪਾ ਕਰੋ, ਤੁਹਾਡਾ ਨਾਲ ਸਾਡੇ ਨਾਲ ਗੱਲ ਹੀ ਨਹੀਂ ਕਰਦਾ, ਬੋਲਦਾ ਨਹੀਂ। ਮਾਤਾ ਜੀ ਨੇ ਆਪਣੇ ਸਪੁੱਤਰ ਦੇ ਨੇਤਰਾਂ ਵਿੱਚ ਨੇਤਰ ਪਾਏ ਤੇ ਪਿਆਰ ਨਾਲ ਜਣਾ ਦਿੱਤਾ ਬਖਸ਼ਿਸ਼ ਕਰ ਦਿਓ, ਤੇ ਮਾਤਾ ਦਾ ਰੋਕ ਢੰਗ ਦੇਖ ਕੇ ਵੀ ਮਾਤਾ ਵੀ ਸਾਨੂੰ ਕਹਿੰਦੀ ਬੋਲ ਦਿਓ। ਇੱਕ ਐਸਾ ਬਚਨ ਬੋਲੇ ਜੋ ਗੁਰੂ ਰਾਮਦਾਸ ਸਾਹਿਬ ਜੀ ਨੇ ਲਿਖਿਆ, ਗੁਰਬਾਣੀ ਸੱਚ ਕਰ ਦਿੱਤੀ, ਜਦ ਗੁਰ ਬੋਲੈ ਤਬ ਦਿਸਮ ਹੋਏ ਜਾਵੇ ਜਾਈ। ਕੀ ਬੋਲ ਬੋਲੇ? ਕਹਿਣ ਲੱਗੇ ਚੰਗਾ ਫਿਰ ਸਾਰੀਆਂ ਕੰਨ ਖੋਲ ਕੇ ਸੁਣ ਲਓ, ਇਹਦੇ ਘਰ ਵਿੱਚ ਬੇੜੀਆਂ ਨੇ, ਇਹ ਸਾਨੂੰ ਇੱਕ ਬੇੜੀ ਦੇਣ ਦਾ ਬਚਨ ਕਰੇ ਵੀ ਤੁਹਾਨੂੰ ਇੱਕ ਬੇੜੀ ਦਿੱਤੀ, ਅਸੀਂ ਗੰਗਾ ਦੇ ਹੂਟੇ ਲਿਆ ਕਰਨੇ, ਤੇ ਫਿਰ ਮੈਂ ਬਚਨ ਕਰ ਦੂੰਗਾ, ਇਹਦੇ ਘਰ ਪੁੱਤਰ ਹੋਏਗਾ। ਭਾਈ ਸਾਹਿਬ ਕਹਿੰਦੇ ਜਦੋਂ ਬਚਨ ਕੀਤਾ ਖਿੜਖਿੜਾ ਕੇ ਹੱਸ ਪਈਆਂ, ਕਹਿਣ ਲੱਗੀਆਂ ਬਲਿਹਾਰ ਜਾਈਏ, ਧੰਨ ਹੋ ਪਾਤਸ਼ਾਹ, ਇਹ ਸਾਰੀਆਂ ਲਾਲ ਜੀ ਤੁਹਾਡੀਆਂ ਬੇੜੀਆਂ ਨੇ, ਬਚਨ ਕੀਤਾ ਤੁਹਾਨੂੰ ਬੇੜੀ ਦਿੱਤੀ, ਜਿਹੜੀ ਤੁਸੀਂ ਚਾਹੋ ਉਹ ਦੇਵਾਂਗੇ। ਗੁਰੂ ਸਾਹਿਬ ਦੇ ਹੱਥ ਵਿੱਚ ਇੱਕ ਸੋਟੀ ਸੀ, ਉਹ ਪਕੜੀ ਤੇ ਇਸ ਬੀਬੀ ਉਹ ਜਿਹੜੀ ਮੋਹਰੇ ਬਿਠਾਈ ਹੋਈ ਸੀ ਸ਼ਾਹੂਕਾਰਨੀ, ਉਸਦੇ ਸਿਰ ਵਿੱਚ ਮਾਰਨ ਲੱਗ ਪਏ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਨਾਲੇ ਸੋਟੀਆਂ ਮਾਰੇ ਜਾਂਦੇ ਨਾਲੇ ਗਿਣੇ ਜਾਂਦੇ ਨੇ, ਕਹਿੰਦੇ ਏਕ ਦੋ ਤੀਨ ਰੋ ਚਾਰ ਸੋ ਪੰਚ ਹੈ ਹੋਹੇਂਗੇ ਪੂਤ ਖੁਸ਼ੀ ਤਿੰਨ ਤੀ। ਏਕ ਦੋ ਤੀਨ, ਨਾਲੇ ਸੋਟੀਆਂ ਮਾਰੀ ਜਾਂਦੇ ਨਾਲੇ ਗਿਣੇ ਜਾਂਦੇ, ਕਹਿੰਦੇ ਏਕ ਦੋ ਤੀਨ ਰੋ ਚਾਰ ਸੋ ਪੰਚ ਹੈ ਹੋਹੇਂਗੇ ਪੂਤ ਖੁਸ਼ੀ ਤਿੰਨ ਤੀ। ਪੰਜ ਸੋਟੀਆਂ ਮਾਰੀਆਂ ਤੇ ਕਹਿਣ ਲੱਗੇ ਪੰਜ ਪੁੱਤਰ ਹੋਣਗੇ। ਕਹੋ ਗੱਜ ਕੇ ਸਤਨਾ, ਸਮਾਂ ਪਾ ਕੇ ਉਸ ਸ਼ਾਹੂਕਾਰਨੀ ਦੇ ਘਰ ਵਿੱਚ ਪੰਜ ਪੁੱਤਰ ਹੋਏ। ਜੋ ਕੁਝ ਗੁਰਬਾਣੀ ਵਿੱਚ ਲਿਖਿਆ ਹੈ ਉਹ ਹੋਇਆ। ਗੁਰਬਾਣੀ ਕਿਤੇ ਅਕਸ਼ਰ ਕੋਈ ਝੂਠ ਨਹੀਂ, ਜਿੱਥੇ ਵੀ ਜੋ ਵੀ ਅਕਸ਼ਰ ਹੈ ਗੁਰਬਾਣੀ ਦਾ ਉਹ ਸੱਚ ਹੈ। ਜਬ ਗੁਰ ਬੋਲੈ ਤਬ ਬਿਸਮ ਹੋਏ ਜਾਏ, ਜਦੋਂ ਗੁਰੂ ਸਾਹਿਬ ਮੁੱਖ ਤੋਂ ਬੋਲ ਬੋਲਦੇ ਨੇ ਦੁਨੀਆਂ ਹੈਰਾਨ ਹੋ ਜਾਂਦੀ ਹੈ। ਹੋਰ ਇਹੋ ਜਿਹੇ ਬੋਲ ਭਾਵੇਂ ਆਪਾਂ ਸਾਰੀ ਰਾਤ ਗਿਣੀ ਜਾਈਏ ਮੁੱਕ ਨਹੀਂ ਸਕਦੇ। ਅਖੀਰ ਇਹੋ ਹੀ ਕਹਿਣਾ ਪਵੇਗਾ, ਤੇਰੇ ਕਮਣ ਕਮਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਹਾਂਜੀ ਅਗਾਂਹ ਚੱਲੋ।
ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ,
ਸਾਡੇ ਵਰਗੇ ਇਹੋ ਜਿਹੇ ਪਾਪੀਆਂ ਨੂੰ ਕੋਈ ਹੈ ਹੋਰ ਰੱਖਣ ਵਾਲਾ? ਨਹੀਂ ਕੋਈ ਰੱਖਣ ਵਾਲਾ। ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਹੋਏ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਏ, ਹੋਰ ਕੋਈ ਐਸਾ ਗੁਰੂ ਨਹੀਂ ਜਿਹੜਾ ਸਾਡੇ ਵਰਗੇ ਐਸੇ ਪਾਪੀਆਂ ਨੂੰ ਰੱਖ ਲੈ, ਮੁਕਤ ਕਰ ਦੇਵੇ, ਝੋਲੀਆਂ ਭਰ ਦੇਵੇ।
ਜੈਸੇ ਹਮ ਸਤਿਗੁਰ ਰਾਖ ਲੀਏ ਛੇੜਾਏ,
ਜਿਸ ਤਰ੍ਹਾਂ ਹਮ ਜੈਸੇ ਸਾਡੇ ਵਰਗਿਆਂ ਨੂੰ ਸਤਿਗੁਰੂ ਪਾਤਸ਼ਾਹ ਨੇ ਆਪਣੀ ਸਿੱਖਿਆ ਦੇ ਕਰਕੇ ਇਹ ਸਾਨੂੰ ਛੁਡਾ ਲਿਆ, ਜਮਦੂਤਾਂ ਤੋਂ ਛੁਡਾ ਲਿਆ, ਕਿਹਦੀਆਂ ਜੂਨਾਂ ਵਿੱਚ ਪੈਣ ਤੋਂ, ਰਾਖ ਰੱਖਿਆ ਕੀਤੀ ਸਾਡੀ।
ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ,
ਸੋ ਉਸ ਨਿਰੰਕਾਰ ਅਕਾਲ ਪੁਰਖ ਦੇ ਸਨਮੁਖ ਨਿਮਰਤਾ ਸਹਿਤ ਬੇਨਤੀ ਹੈ, ਹੇ ਪ੍ਰਭੂ ਤੂੰ ਸਾਡਾ ਗੁਰੂ ਹੈ, ਤੂੰ ਸਾਡਾ ਪਿਤਾ ਹੈ, ਤੂੰ ਸਾਡੀ ਮਾਤਾ ਹੈ।
ਤੂੰ ਗੁਰ ਬੰਦਵ ਮੇਰਾ ਸਖਾ ਸਖਾਏ,
ਤੂੰ ਹੀ ਸਾਡਾ ਸੰਬੰਧੀ ਹੈ, ਸਖਾ ਹੈ, ਪਿਆਰਾ ਹੈ, ਤੂੰ ਸਾਡਾ ਪਿਆਰਾ ਮਿੱਤਰ ਹੈ, ਤੂੰ ਸਾਡਾ ਸੰਬੰਧੀ ਹੈ, ਤੂੰ ਗੁਰ ਮਾਤਾ, ਤੂੰ ਹੀ ਸਾਡੀ ਮਾਤਾ ਦੀ ਨਿਆਈ। ਮਾਤਾ, ਮਾਤਾ ਅਕਸ਼ਰ ਬੇਅੰਤ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ, ਅਕਾਲ ਪੁਰਖ ਨੂੰ ਮਾਤਾ ਕਿਹਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਹਰਜੀ ਮਾਤਾ, ਹਰਜੀ ਪਿਤਾ। ਇੱਥੇ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ, ਗੁਰ ਮਾਤਾ ਤੂੰ ਸਾਡੀ ਮਾਤਾ ਦੀ ਨਿਆਈ। ਪਰ ਅਫਸੋਸ, ਰਹਿਰਾ ਸਾਹਿਬ ਦੇ ਵਿੱਚ ਵੀ ਇੱਕ ਅਕਸ਼ਰ ਆਉਂਦਾ ਹੈ, ਕਿਰਪਾ ਕਰੀ ਹਮ ਪਰ ਜਗ ਮਾਤਾ। ਉਹ ਮਾਤਾ ਅਕਸ਼ਰ ਹੈ, ਉਹ ਗੁਰਬਾਣੀ ਚ ਆ ਰਿਹਾ, ਅਰਥ ਹੋ ਰਿਹਾ ਪਰਮੇਸ਼ਰ ਤੂੰ ਮਾਤਾ। ਉੱਥੇ ਵੀ ਉਹ ਹੀ ਅਰਥ ਕਰਨਾ, ਕਿਰਪਾ ਕਰੀ, ਸਾਡੇ ਤੇ ਕਿਰਪਾ ਕਰ, ਜਗ ਮਾਤਾ, ਹੇ ਜਗਤ ਦੇ ਮਾਤਾ ਰੂਪ ਪਰਮੇਸ਼ਰ ਸਾਡੇ ਤੇ ਕਿਰਪਾ ਕਰ। ਦਸਮ ਪਾਤਸ਼ਾਹ ਨੇ ਅਕਾਲ ਪੁਰਖ ਨੂੰ ਮਾਤਾ ਕਹਿ ਕੇ ਕਿਹਾ ਸਾਡੇ ਤੇ ਕਿਰਪਾ ਕਰ, ਪਰ ਅਫਸੋਸ ਉਹਨਾਂ ਤੇ ਜਿਨ੍ਹਾਂ ਨੇ ਸਰਬ ਠੌਰਮੋ ਹੋ ਸਹਾਈ, ਦੁਸ਼ਟ ਦੋਸ਼ ਤੇ ਲਿਹੋ ਬਚਾਈ। ਉਸ ਤੋਂ ਅੱਗੇ ਬਾਣੀ ਕੱਢ ਦਿੱਤੀ, ਕਹਿੰਦੇ ਆ ਕਿ ਨਾ ਇਹ ਬਾਣੀ ਨਹੀਂ ਹੈਗੀ ਗੁਰੂ ਦੀ, ਕਿਉਂਕਿ ਕਹਿੰਦੇ ਨੇ ਕਿਰਪਾ ਕਰੀ ਹਮ ਪਰ ਜਗ ਮਾਤਾ। ਅੱਗੇ ਦਸਮ ਪਾਤਸ਼ਾਹ ਦੇਵੀ ਦੀ ਕਿਰਪਾ ਤਾਂ ਮੰਗ ਹੀ ਨਹੀਂ ਸਕਦੇ, ਉਹ ਜਗ ਮਾਤਾ ਦਾ ਅਰਥ ਦੇਵੀ ਬਣਾ ਲਿਆ ਤੇ ਬਾਣੀ ਕੱਢ ਦਿੱਤੀ, ਅੱਗੋਂ ਚੌਪੜੀ ਸਾਹਿਬ ਛੋਟੀ ਕਰ ਦਿੱਤੀ, ਗੁਟਕਿਆਂ ਵਿੱਚ ਛਾਪ ਦਿੱਤੀ। ਤੇ ਜਿਨ੍ਹਾਂ ਨੂੰ ਉਨਾ ਕੀ ਗਿਆਨ ਹੈ ਉਹ ਪੜ੍ਹਦੇ ਵੀ ਉਨੀਆਂ ਹੀ ਨੇ ਤੇ ਉਹ ਕਥਾ ਚ ਵੀ ਉਨੀਆਂ ਹੀ ਕਹਿੰਦੇ ਨੇ। ਦਮਦਮੀ ਟਕਸਾਲ ਇਹ ਦਲੀਲ ਦਿੰਦੀ ਹੈ ਕਿ ਉਸ ਬਾਣੀ ਨੂੰ ਕੱਢਣਾ ਨਹੀਂ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੁੱਖ ਦੇ ਬੋਲ ਨੇ। ਜੇ ਗੁਰੂ ਰਾਮਦਾਸ ਸਾਹਿਬ ਮਾਤਾ ਪਰਮੇਸ਼ਰ ਨੂੰ ਕਹਿੰਦੇ ਨੇ, ਜੇ ਗੁਰੂ ਪੰਚਮ ਪਾਤਸ਼ਾਹ ਪਰਮੇਸ਼ਰ ਨੂੰ ਮਾਤਾ ਕਹਿੰਦੇ ਨੇ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਰਮੇਸ਼ਰ ਨੂੰ ਮਾਤਾ ਕਿਉਂ ਨਹੀਂ ਕਹਿ ਸਕਦੇ? ਉਹ ਪਰਮਾਤਮਾ ਨੂੰ ਕਹਿ ਰਹੇ ਸਾਡੇ ਤੇ ਕਿਰਪਾ ਕਰ, ਕਿਰਪਾ ਕਰੀ ਹਮ ਪਰ ਜਗ ਮਾਤਾ। ਹੇ ਪਰਮਾਤਮਾ ਕਿਰਪਾ ਕਰੋ, ਕਿਹੜੀ ਕਿਰਪਾ ਕਰੀਏ? ਗ੍ਰੰਥ ਕਰਾ ਪੂਰਨ ਸੁਭ ਰਾਤਾ। ਇਹ ਜਿਹੜਾ ਦਸਮ ਗੁਰੂ ਗ੍ਰੰਥ ਸਾਹਿਬ ਅਸੀਂ ਲਿਖਣਾ ਸ਼ੁਰੂ ਕੀਤਾ ਇਹ ਸੰਪੂਰਨ ਹੋ ਜਾਏ। ਹੇ ਮਾਤਾ ਰੂਪ ਪਰਮੇਸ਼ਰ ਇਹ ਕਿਰਪਾ ਕਰੋ, ਇਹ ਗ੍ਰੰਥ ਸ਼ੁਰੂ ਕੀਤਾ ਲਿਖਣਾ ਇਹ ਸੰਪੂਰਨ ਹੋ ਜਾ। ਕਿੱਡੀ ਮਾੜੀ ਗੱਲ ਬਾਣੀ ਕੱਢ ਦਿੱਤੀ ਵਿੱਚੋਂ। ਵੱਡਾ ਪਾਠ ਕਰਿਆ ਕਰੋ ਚੌਪੀ ਸਾਹਿਬ ਦਾ, ਛੋਟੇ ਅਕਸ਼ਰ ਨਾਲ ਉਹ ਪੰਕਤੀਆਂ ਨਾਲ ਪੜ੍ਹੋ। ਗੁਰੂ ਸਾਹਿਬ ਦੀ ਕਿਰਪਾ ਹੋਵੇਗੀ, ਬਖਸ਼ਿਸ਼ ਹੋਵੇ। ਕਈ ਕਈ ਪਤਾ ਨਹੀਂ ਸਾਡੇ ਪੰਥ ਨੇ ਐਸੇ ਸਵਾਲ ਬਣਾ ਲਏ ਨੇ, ਜਵਾਬ ਬੜੇ ਸੋਹਣੇ ਨੇ, ਪਰ ਜਿਨ੍ਹਾਂ ਕੋਲ ਜਵਾਬ ਮਿਲਦੇ ਨੇ ਉਹਨਾਂ ਨਾਲ ਉਹ ਗੱਲ ਵੀ ਨਹੀਂ ਕਰਦੇ। ਉਹ ਜਵਾਬ ਉਹਨਾਂ ਨਾਲ ਕਰਨਗੇ ਜਿਨ੍ਹਾਂ ਵਿਚਾਰਿਆਂ ਨੂੰ ਸੋਝੀ ਨੀਅਤ ਨਹੀਂ। ਆਮ ਸੰਗਤ ਨੂੰ ਭੁਲੇਖਿਆਂ ਚ ਪਾ ਦਿੰਦੇ, ਕਹਿੰਦੇ ਕੀ ਆਖਦੇ ਨੇ, ਅੱਗੇ ਰਾਗ ਮਾਲਾ ਬਾਣੀ ਨਹੀਂ ਪੜ੍ਹਨੀ ਕਿਉਂ? ਕਹਿੰਦੇ ਮੁੰਡਾਵਣੀ ਮਹੱਲਾ ਪੰਜਵਾਂ, ਮੁੰਡਾਵਣੀ ਦਾ ਅਰਥ ਹੈ ਮੋਹਰ, ਮੋਹਰ ਲੱਗ ਗਈ, ਅੱਗੇ ਨਹੀਂ ਪੜ੍ਹਨੀ, ਮੋਹਰ ਲੱਗ ਗਈ। 611 ਅੰਗ ਤੇ ਕਿਹਾ ਕਰੋ ਉਹਨਾਂ ਨੂੰ ਪੜ੍ਹੋ। ਗੁਰੂ ਸਾਹਿਬ ਨੇ ਸੋਠ ਰਾਗ ਵਿੱਚ ਲਿਖਿਆ, ਇਹੋ ਮੁੰਦਾਵਣੀ ਸਤਿਗੁਰੂ ਭਾਈ, ਅੰਦਾਜ਼ਨ 611 ਅੰਗ, ਇੱਕ ਦੋ ਅੰਗ ਅੱਗੇ ਪਿੱਛੇ ਵੀ ਹੋ ਸਕਦਾ। ਸੋਠ ਰਾਗ ਵਿੱਚ ਇਹੋ ਮੁੰਦਾਵਣੀ ਸਤਿਗੁਰੂ ਭਾਈ, ਗੁਰਸਿੱਖਾਂ ਲੱਭੀ ਭਾਲ, ਇਹੋ ਮੁੰਦਾਵਣੀ ਵਿੱਚੋਂ ਕਿਉਂ ਕੱਢੀ ਹੈ? कितने स्पष्ट अखर मेरे ते किसी ने सवाल किया कहन लगे जी साढ़े ते फिर सारे पिंड नूं भुलेखा पा दिता मैनू उत्थे कथा लई बुला लिया मैं क्या कागज ते अंग लिखो पंक्ति लिखो भुलेखा पाउण वाला दोबारा आवे ते उहनूं इह पुछो ते जां उहनूं लिआओ मेरे कोल मैं पुछा ते जदों मैं पुछया ना मैं कहा जी सोठ राज ते मदावणी कहिंदा कि उहदा अर्थ जिहड़ा ना उह मोहर नहीं आ गई माल दी गल अपने कोल असी इह मदावणी दा अर्थ मोहर है उस मदावणी अर्थ भी करदे बना ले सतगुरु पातशाह कृपा करन बख्शिश करन समत बख्शन
तू गुर बंदप मेरा सखा सखाए
हे प्रभु तू साडा संबंधी है तू साडा प्यारा मित्र है
जो हमारी विद होती मेरे सतगुरा
निम्रता दे बचन ने सिख्या लईए कितनी निम्रता धन गुरु रामदास साहिब जी विच बंदे विच इतनी निम्रता आ जाए सच जानो रब मिल जावे जो हमारी बिद होती मेरे सतगुरा हे सतगुरु गुरु अमरदास साहब जी क्योंकि शब्द गुरु रामदास साहब जी का फरमाते ने हे गुरु अमरदास साहब जी जो मेरी हालत बिद हालत हो रही है
साबद तुम हर जानो हो आपे
हे हरि स्वरूप सतगुरु जी तुसी उस मेरी हालत नू आप खुद जानदे हो
हम रुलते फिरते कोई बात न पूछता
अकेला हम रुलते फिरते पातशाह असी रुलदे फिरदे हां कोई बात न पूछता साडी कोई गल नहीं पुछदा असी रुलदे फिरदे हां हुण दसो कि गुरु रामदास साहिब रुलदे फिरदे ने ओ ते रुलण वालिआं नू निहाल कर देंदे ने पर ये निम्रता है मैनू एक वीर कहंदा कि मेरे ते सतगुरु की महान कृपा महान मेरे ते महान कृपा मैं धन भाग है बड़ी चंगी गल है जे महान कृपा है शुक्र कर उस परमात्मा ने जिन्हें महान कृपा दिती है हुण मैनू तां पता नहीं सी ते गुरसिख दसण वाले भी विच ही हुंदे ने मैनू किसी ने बाद विच दस्या इह महान कृपा इह ते पता किहड़ी है मुंडे शराब पींदे दाड़ियां कट्टियां ते आप कृपान ला के किली नाल टंग देनी है ते गल चज दी कोई नहीं करनी मैं कहा हद हो गई है मैनू पहला पता हुंदा मैं पुछ लैंदा शायद उहदे कोल पैसे चार क ज्यादा हो गए हुण उहने तां कह दिता होगा भी महान कृपा जे मुंडे आखे नहीं लगदे कुड़ियां आखे नहीं लगदियां सुआह दी कृपा है कृपा कहदी है कृपा ते तां होवे बच्चे बच्चियां हुक्म मनण मां बाप का सत्कार करना ये तो होगी कृपा कईयों को चार को रुपये ज्यादा हो गए उन्होंने समझ लिया साढ़े ते कृपा हो गई पैसे ही कृपा नहीं कृपा कुछ होर चीज है बख्शिश कुछ होर चीज है रहो विचार हां जी
गुर सतगुर संग कीरे हम थापे
गुरु रामदास साहब जी कहंदे असी ते रुलदे फिरदे सां पर गुर सतगुर संग कीरे हम थापे कहंदे सतगुरु जी दे गुरु साडे गुरु गुरुआं दे गुरु उन्हां दे संग करके संगत करके हम कीड़े असी कीड़ियां दी नहीं तुच्छ जीव मैं कीड़े दी तरह तुच्छ थापे वड्याया गया गुरु वलों गुरु ने मैनू निहाल कर दिता गुरु ने बख्शिश कर दिती मैं ते कीड़े वर्गा सी सत जाणो जे निहाल होणा ते इह अरदास करनी पवेगी हे पातशाह असी कीड़ियां दी तरह तुच्छ जीव हां तुहाडी इस संगत विच जुड़ के सतगुरु तुहाडे नाल जुड़ के तुहाडी गुरमत नाल जुड़ के असी थापे वड्याए गए साडे ते बख्शिश हो गई है तुहाडी बख्शिश ऐ हो गई है तुहाडी कृपा हो गई है ਇਹਦਾ ਨਾਮ ਹੈ ਬਖਸ਼ਿਸ਼। ਤੇ ਜੇ ਨਿਮਰਤਾ ਨਹੀਂ ਤੇ ਸਮਝ ਲਓ ਬਖਸ਼ਿਸ਼ ਨਹੀਂ ਹੈ। ਹਾਂਜੀ
ਧੰਨ ਧੰਨ ਗੁਰੂ ਨਾਨਕ ਜਨ ਕੇਰਾ।
ਧੰਤਾ ਦੇ ਯੋਗ ਐਸੇ ਸਤਿਗੁਰੂ, ਧੰਤਾ ਦੇ ਯੋਗ ਧੰਨ ਗੁਰੂ ਨਾਨਕ ਦੇਵ ਜੀ ਹੋ ਤੁਸੀਂ।
ਜਿੱਤ ਮਿਲਿਆ ਚੁੱਕੈ ਸਭ ਸੋਗ ਸੰਤਾਪੇ।
ਇਸ ਸਤਿਗੁਰੂ ਜੀ ਤੁਹਾਡੇ ਨਾਲ ਮਿਲਣੇ ਕਰਕੇ ਸਾਡੇ ਜਨਾਂ ਸੇਵਕਾਂ ਦੇ ਸੋਗ ਤੇ ਸੰਤਾਪੇ ਇਹ ਚੁੱਕੇ ਚੁੱਕੇ ਗਏ, ਖਤਮ ਹੋ ਗਏ। ਸੰਤਾਪ ਹੁੰਦਾ ਸੰ ਵਿਸ਼ੇਸ਼ ਕਰਕੇ ਜਾਂ ਭਲੀ ਪ੍ਰਕਾਰ, ਤਾਪੇ ਤਾਪ, ਇਹ ਸੰਤਾਪ ਸਤਾਉਣ ਵਾਲਾ। ਇਸ ਮਨ ਨੂੰ ਤਾਪ ਚੜਿਆ ਹੋਇਆ ਕਿਹੜਾ? ਈਰਖਾ ਰੂਪੀ। ਇਹ ਈਰਖਾ ਦਾ ਤਾਪ ਜਿਹੜਾ ਸਤਾਈ ਜਾਂਦਾ ਸੀ, ਜਿਹੜਾ ਤਪਾਈ ਜਾਂਦਾ ਸੀ, ਉਹ ਤਾਪ, ਇਹ ਚਿੰਤਾ, ਇਹ ਸੋਗ, ਇਹ ਸਾਰੇ ਚੁੱਕੇ ਗਏ ਸਤਿਗੁਰੂ ਪਾਤਸ਼ਾਹ ਤੁਹਾਨੂੰ ਮਿਲ ਕੇ, ਆਪ ਜੀ ਦੇ ਨਾਲ ਮਿਲ ਕਰਕੇ। ਅਰਦਾਸ ਬੇਨਤੀ ਕਰੀਏ, ਹੇ ਸਤਿਗੁਰੂ ਸਾਹਿਬ, ਅਸੀਂ ਵੀ ਕਲਯੁਗੀ ਜੀਵ ਹਾਂ, ਸਾਡੇ ਤੇ ਵੀ ਇਹ ਕਿਰਪਾ ਕਰੋ, ਸਾਡੇ ਤੇ ਵੀ ਸਤਿਗੁਰੂ ਪਾਤਸ਼ਾਹ ਰਹਿਮਤ ਕਰੋ। ਜੇ ਤਾਂ ਨਿਮਰਤਾ ਦੇ ਨਾਲ ਆਪਣੇ ਔਗਣ ਦੱਸ ਕੇ ਬੇਨਤੀ ਕਰਾਂਗੇ, ਸਤਿਗੁਰੂ ਜ਼ਰੂਰ ਨਿਹਾਲ ਕਰਨਗੇ, ਜ਼ਰੂਰ ਬਖਸ਼ਿਸ਼ ਕਰਨਗੇ। ਤੇ ਜੇ ਆਪਣੇ ਆਪ ਨੂੰ ਇਹ ਹੀ ਸਮਝਾਂਗੇ ਅਸੀਂ ਨਿਹਾਲ ਹੋਏ ਹੋਏ ਹਾਂ, ਤੇ ਸਾਧ ਸਿੰਘ ਜੀ ਕਿਰਪਾ ਨਹੀਂ ਹੋਵੇਗੀ। ਜਿਸ ਤਰ੍ਹਾਂ ਇੱਕ ਨਿਹੰਗ ਸਿੰਘ ਨਦੀ ਵਿੱਚ ਰੁੜਦਾ ਜਾਵੇ, ਦੋ ਜ਼ਿਮੀਂਦਾਰ ਹਲ ਵਾਹੁੰਦੇ ਸੀ, ਪਸ਼ੂਆਂ ਨੂੰ ਖਿਲਾਰ ਕੇ, ਹਲ ਖਿਲਾਰ ਕੇ ਦੌੜ ਕੇ ਆਏ, ਦੋਹਾਂ ਨੇ ਆਪਣੀਆਂ ਪੱਗਾਂ ਲਾਹੀਆਂ, ਆਪਸ ਵਿੱਚ ਗੰਢੀਆਂ, ਉਸ ਪੱਗ ਦੀ ਕਮੀ ਨਾਲ ਰੋੜਾ ਬੰਨਿਆ ਤੇ ਸੁੱਟਣ ਲੱਗੇ ਸੀ। ਤੇ ਪੁੱਛ ਲਿਆ ਨਿਹੰਗ ਸਿੰਘ ਜੀ ਗੱਲ ਕੀ ਹੋਈ ਹੈ? ਉਹ ਕਹਿੰਦਾ ਕਿ ਗੱਲ ਕੀ ਹੋਣੀ ਸੀ, ਜਲ ਸੋਹ ਦੇ ਨਾਲ ਨਿਹੰਗ ਸਿੰਘ ਦਾ ਘੋਲ ਹੋ ਰਿਹਾ। ਤੇ ਉਹਨਾਂ ਸਮਝਿਆ ਵੀ ਅਸੀਂ ਐਵੇਂ ਪਸ਼ੂ ਖਿਲਾਰ ਕੇ ਭੱਜੇ ਆਏ ਹਾਂ, ਬੇਇੱਜ਼ਤੀ ਵੀ ਕਰਾਈ, ਪੱਗਾਂ ਵੀ ਲਾਹੀਆਂ, ਬਈ ਇਹ ਤੇ ਹੱਸਣ ਖੇਡਣ ਲਿਆ, ਤਾਰੂ ਹੋਊਗਾ। ਉਹ ਜਾ ਕੇ ਹਲ ਵਾਹੁਣ ਲੱਗ ਗਏ। ਹੁਣ ਜਲ ਸੋਹ ਤਗੜਾ ਸੀ, ਨਿਹੰਗ ਸਿੰਘ ਵਿੱਚ ਰੋੜ ਕੇ ਲੈ ਗਿਆ ਤੇ ਰੁੜਿਆ ਆਪਣੀ ਆਕੜ ਨਾਲ, ਆਪਣੇ ਬੋਲ ਨਾਲ। ਇਸ ਵਾਸਤੇ ਜੇ ਬੇਨਤੀ ਕਰਦਾ ਕਿ ਗੁਰਮੁਖੋ ਤੁਹਾਡਾ ਧਨਵਾਦ ਹੈ, ਮੈਨੂੰ ਬਚਾਇਓ, ਉਹਨਾਂ ਤੇ ਬਚਾਇਆ ਹੀ ਹੋਇਆ ਸੀ, ਉਹਨਾਂ ਤੇ ਸਾਧਨ ਕਰ ਲਿਆ ਸੀ। ਜੇ ਬੰਦਾ ਨਿਮਰਤਾ ਪਿਆਰ ਨਾਲ ਗੁਰੂ ਚਰਨਾਂ ਚ ਅਰਦਾਸ ਬੇਨਤੀ ਕਰਾਂਗੇ, ਪਾਤਸ਼ਾਹ ਬਖਸ਼ ਲਓ, ਜ਼ਰੂਰ ਬਖਸ਼ ਲੈਣਗੇ। ਤੇ ਜੇ ਗੁਰਦੁਆਰੇ ਬੈਠ ਕੇ ਵੀ ਕਹਾਂਗੇ ਮੇਰੇ ਤੇ ਬੜੀ ਕਿਰਪਾ, ਬਹੁਤ ਦਿਹਾੜਾ ਝਾੜ ਕੇ ਪੈਸੇ ਹੋਣ ਤੇ ਆਕੜ ਕਰੀ ਜਾਵੇ, ਤੇ ਗੁਰੂ ਨੇ ਕਹਿਣਾ ਚੰਗਾ ਫਿਰ ਤੇਰੀ ਮਰਜ਼ੀ ਆ, ਆਕੜਿਆ ਫਿਰ। ਇਸ ਵਾਸਤੇ ਸਤਿਗੁਰੂ ਨਿਹਾਲ ਉਦੋਂ ਹੀ ਕਰਨਗੇ ਜਦੋਂ ਸਤਿਗੁਰੂ ਜੀ ਤੋਂ ਨਿਹਾਲ ਹੋਣਾ ਚਾਹੁਣ। ਸਤਿਗੁਰੂ ਜੀ ਤੋਂ ਉਦੋਂ ਕੁਝ ਮਿਲੇਗਾ ਜਦੋਂ ਕੁਝ ਸਤਿਗੁਰੂ ਜੀ ਤੋਂ ਮੰਗਾਂਗੇ, ਉਦੋਂ ਹੀ ਰੱਜ ਪੁੱਜ ਜਾਵਾਂਗੇ ਜਦੋਂ ਗੁਰੂ ਚਰਨਾਂ ਵਿੱਚ ਮੰਗਤੇ ਬਣਾਂਗੇ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਇਹ ਸਵੱਛ ਵਰਤਣ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਵਿੱਚ ਵਸਾਉਣ, ਉਹਨਾਂ ਚੁੱਕਾਂ ਦੀ ਮੁਆਫੀ। ਹਮ ਰੁਲਤੀ ਫਿਰਤੀ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੀ, ਧੰਨ ਧੰਨ ਗੁਰੂ ਨਾਨਕ ਜਨ ਕੇਰਾ। ਜਿਤ ਮਿਲਿਆ ਚੁੱਕੀ ਸਭ ਸੋਗ ਸੰਤਾਪੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ